हम क्या गुण तेरे तेरे
अंदर चाह ते उमाक है
ਮਨ ਦੇ ਅੰਦਰ ਜਿਹੜੇ ਥੋੜਾ ਬਹੁਤ ਜੋ ਭਰਮ ਦਾ ਪਰਦਾ ਜਾਂ ਖੜਾ ਹੁੰਦਾ ਸਤਿਗੁਰੂ ਤੋਂ ਦੂਰ ਕਰਵਾਉਣ ਲਈ, ਸਤਿਗੁਰੂ ਮਿਹਰ ਕਰਨ, ਸਤਿਗੁਰੂ ਕੋਲੋਂ ਕੁਝ ਲੈਣ ਦੀ ਇਹੋ ਜਿਹੀ ਭਾਵਨਾ ਸਾਡੀ ਬਣੀ ਰਹੇ ਕਿ ਸਤਿਗੁਰੂ ਦੀ ਮਿਹਰ ਅਸੀਂ ਮਾਣੀਏ। ਆਓ ਜਿਵੇਂ ਸਤਿਗੁਰੂ ਦੀ ਮਿਹਰ ਕਰ ਰਹੇ ਹਨ, ਆਪ ਗੁਰੂ ਦੀਆਂ ਸੰਗਤਾਂ ਦੀਆਂ ਸ਼ੀਸ਼ਾਂ ਲਗਾਤਾਰ ਪਿਛਲੇ ਸ਼ਨੀਵਾਰ ਤੋਂ ਮਿਲ ਰਹੀਆਂ ਨੇ। ਆਪ ਜੀ ਦੀ ਅਸੀਸ ਤੇ ਗੁਰੂ ਕਿਰਪਾ ਸਦਕਾ ਕੁਝ ਬਚਨਾਂ ਨੇ ਸਾਂਝ ਪਾਉਣ ਲੱਗਾ, ਇਕਾਗਰਤਾ ਬਖਸ਼ਿਆ ਜੀ, ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਇੱਕ ਇੱਕ ਸ਼ਬਦ ਪਰਮੇਸ਼ਰ ਦਾ ਨਾਮ ਦੀ ਮਹਿਮਾ ਕਰ ਰਿਹਾ ਹੈ। ਸ੍ਰੀ ਮਾਨ ਭਾਈ ਰਣਧੀਰ ਸਿੰਘ ਜੀ ਸਾਹਿਬ ਜੋ ਸਤਿਗੁਰੂ ਦੀ ਬਾਣੀ ਨਾਲ ਚਰੰਗੇ ਹੋਏ ਸੀ, ਉਹਨਾਂ ਦਾ ਇੱਕ ਬਹੁਤ ਪਿਆਰਾ ਬਚਨ ਕਿਸੇ ਨੇ ਪੁੱਛਿਆ ਨਾਮ ਦੀ ਮਹੱਤਤਾ ਵਾਧੇ ਕਿ ਗੁਰਬਾਣੀ ਦੀ। ਉਹ ਕਹਿਣ ਲੱਗੇ ਇਹਨਾਂ ਨੂੰ ਬਰਾਬਰ ਖੜਾ ਨਾ ਕਰੋ ਵੀ ਇੱਕ ਦੀ ਵਾਧੇ ਤੇ ਦੂਸਰੇ ਦੀ ਘਾਟੇ। ਇਨਸਾਨੀ ਮਨ ਦੀ ਕਮਜ਼ੋਰੀ, ਇਹਦੇ ਕੋਲ ਕੋਈ ਗੱਲ ਕਰੋ ਇੱਕਦਮ ਦੂਸਰੇ ਨਾਲ ਇਹ ਤੁਲਨਾ ਕਰਨੀ ਸ਼ੁਰੂ ਕਰ ਦੇਗਾ। ਤੁਸੀਂ ਸਿੱਖ ਸੁਸਾਇਟੀ ਦੇ ਇਸ ਅਸਥਾਨ ਦੀ ਮਹਿਮਾ ਕਰੋ ਵਾਰ ਵਾਰ, ਭਈ ਇੰਨੀਆਂ ਸੰਗਤਾਂ ਜੁੜਦੀਆਂ ਨੇ, ਸਤਿਗੁਰੂ ਜੀ ਦੀ ਸੇਵਾ ਬੜੇ ਚਾਅ ਪਲਾਰ ਪਰ ਹੁੰਦੀ ਏ। ਇਹ ਮੂਰਖ ਮਨ ਬਿਨਾਂ ਮਤਲਬ ਤੋਂ ਕਿਸੇ ਹੋਰ ਗੁਰੂ ਘਰ ਦੀ ਤੁਲਨਾ ਕਰਕੇ ਕਹੇਗਾ ਉੱਥੇ ਨੀ ਸਾਰਾ ਕੁਝ ਹੁੰਦਾ, ਜਦੋਂ ਕਿ ਤੁਸੀਂ ਨੀ ਕਿਸੇ ਦੂਸਰੇ ਨੂੰ ਕਿਹਾ। ਮਨ ਦਾ ਸੁਭਾਅ ਇੱਕਦਮ ਇਹ ਤੁਲਨਾ ਕਰੇਗਾ ਕਿਸੇ ਨਾਲ, ਕਮਜ਼ੋਰ ਇਹ ਬਹੁਤ ਵੱਡੀ। ਗੁਰੂ ਕੋਲੋਂ ਗਿਆਨ ਵੀ ਜਦੋਂ ਇਸਨੇ ਲੈਣਾ ਹੋਏ, ਇਹ ਤੁਲਨਾ ਕਰਨ ਤੇ ਅੰਦਰੋਂ ਅੰਦਰ ਰਹਿ ਜਾਂਦਾ ਹੈ। ਕਦੇ ਵੇਖਣਾ ਇਹਨੂੰ ਧਿਆਨ ਨਾਲ, ਇਹ ਸਿੱਧਾ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਨੂੰ ਕਬੂਲ ਨਹੀਂ ਕਰਦਾ। ਪਿਆਰਿਆਂ ਨੇ ਪੁੱਛਿਆ ਭਾਈ ਸਾਹਿਬ ਜੀਓ, ਨਾਮ ਤੇ ਬਾਣੀ ਦਾ ਆਪਸ ਵਿੱਚ ਕੀ ਸੰਬੰਧ ਹੈ, ਮਹੱਤਤਾ ਕਿਹਦੀ ਵੱਧ ਤੇ ਘੱਟ? ਕਹਿਣ ਲੱਗੇ ਘੱਟ ਸ਼ਬਦ ਨਾ ਕਹੋ, ਦੋਨਾਂ ਦੀ ਮਹੱਤਤਾ ਤੇ ਸੰਬੰਧ ਇਸ ਤਰ੍ਹਾਂ ਜਿਵੇਂ ਸਰੀਰ ਦਾ ਤੇ ਆਤਮਾ ਦਾ ਸੰਬੰਧ ਹੈ। ਆਤਮਾ ਕਦੇ ਕੁਝ ਕਰ ਸਕੇਗੀ ਜੇ ਇਹਦੇ ਕੋਲ ਸਰੀਰ ਹੈ? ਸਰੀਰ ਤਦ ਹੀ ਕੁਝ ਕਰ ਸਕਦਾ ਜੇ ਇਹਦੇ ਅੰਦਰ ਆਤਮਾ ਜਿਉਂਦੀ ਕੰਮ ਕਰ ਰਹੀ ਹੈ। ਦੋਨਾਂ ਦਾ ਸੁਮੇਲ ਹੈ। ਸਤਿਗੁਰੂ ਕੀ ਇੱਕ ਇੱਕ ਬਾਣੀ ਦਾ ਸ਼ਬਦ ਜਦੋਂ ਪੜਾਂਗੇ ਨਾਮ ਜਪਣ ਲਈ ਜੀ ਕਰਦਾ ਹੈ, ਨਾਮ ਜਪਾਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝ ਪੈਣਗੇ। ਸਤਸੰਗਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਪਰਮੇਸ਼ਰ ਹੈ, ਉਸ ਦੀ ਆਗਿਆ ਵਿੱਚ ਰਹਿ ਕੇ ਸਿੱਖ ਨੇ ਨਾਮ ਜਪਣਾ। ਗੁਰੂ ਨੂੰ ਛੱਡ ਕੇ ਇਹ ਕਦੇ ਨਾਮ ਨਹੀਂ ਜਪ ਸਕਦਾ। ਪਰ ਸਵਾਲ ਅੱਜ ਇਹ ਨਹੀਂ ਅਸੀਂ ਉਠਾਉਣਾ, ਇਹ ਉਠਾ ਰਹੇ ਹਾਂ ਭਈ ਨਾਮ ਜਪਣ ਦੀ ਜੁਗਤੀ ਕਿਹੜੀ ਸਤਿਗੁਰਾਂ ਨੇ ਦੱਸੀ ਹੈ? ਕੋਈ ਬੋਲ ਕੇ ਜਪਦਾ ਹੈ ਤੇ ਕੋਈ ਚੁੱਪ ਕਰਕੇ, ਕੋਈ ਵਾਜਾ ਲੈ ਕੇ ਪਿਆਰੇ ਹੋ ਕੀਰਤਨ ਦੇ ਰੂਪ ਅੰਦਰ ਜਪ ਰਿਹਾ, ਕੋਈ ਖੜਤਾਲਾਂ ਨਾਲ ਜਪ ਰਿਹਾ, ਕੋਈ ਸਾਧ ਸੰਗਤ ਕੁਝ ਵੀਰ ਭੈਣ ਇਕੱਠੇ ਹੋ ਕੇ ਜਪਦੇ ਨੇ, ਕੁਝ ਇਕੱਲੇ ਹੋ ਕੇ ਜਪਦੇ ਨੇ, ਕੋਈ ਇਹ ਕਹਿ ਰਿਹਾ ਪਿਆਰ ਨਾਲ ਚਾਰ ਹਿੱਸਿਆਂ ਚ ਵਾਹ ਵਾਹ ਕੇ ਰੂਪ ਕਰੋ ਸਾਧ ਸੰਗਤ, ਕੋਈ ਆਖਦਾ ਏ ਹਿਰਦੇ ਚ ਧਿਆਨ ਕਰੋ ਤੇ ਕੋਈ ਮਸਤਕ ਧਿਆਨ ਕਰੋ, ਕੋਈ ਆਖਦਾ ਤ੍ਰਿਕੁਟੀ ਅੰਦਰ। ਪਰ ਜਿੰਨੇ ਤੇ ਨਾ ਲਏ ਨੇ ਇਹ ਸਾਰੀਆਂ ਕੀ ਜੁਗਤੀਆਂ ਗੁਰੂ ਨਾਨਕ ਦੇ ਘਰ ਪ੍ਰਵਾਨ ਜੇ, ਇਹਦੇ ਚੋਂ ਇੱਕ ਵੀ ਉਹ ਨਹੀਂ ਜਿਹਨੂੰ ਤੁਸੀਂ ਗਲਤ ਆਖੋਗੇ ਭਈ ਇਹ ਤਰੀਕਾ ਗਲਤ ਏ ਤੇ ਇਹ ਠੀਕ ਏ। ਜਦੋਂ ਕੋਈ ਕਿਸੇ ਦਾ ਮਨ ਇਹ ਕਹਿਣਾ ਸ਼ੁਰੂ ਕਰਦੇ ਜਾਣਾ ਮੈਂ ਜਿਸ ਜੁਗਤ ਨਾਲ ਜਪਦਾ ਵਾਂ ਉਹ ਠੀਕ ਏ ਤੇ ਦੂਸਰੀ ਗਲਤ ਏ, ਬਸ ਉਦੋਂ ਹੀ ਅਸੀਂ ਗੁਰੂ ਨਾਨਕ ਦੇ ਰਾਹ ਤੋਂ ਛਿੜਕ ਜਾਵਾਂਗੇ। ਨਹੀਂ, ਸਾਹਿਬਾਂ ਨੇ ਬਚਨ ਪਹਿਲਾਂ ਤੋਂ ਕਹਿ ਕੇ ਤੁਰ ਲੱਗਾ ਵਾਂ। ਸਾਹਿਬ ਕਹਿੰਦੇ ਨੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਵੇ। ਸਵਾਲ ਇਹ ਨਹੀਂ ਕੋਈ ਕਿਵੇਂ ਗਾ ਰਿਹਾ ਏ, ਸਵਾਲ ਇਹ ਕਹੇ ਜਿਹੜਾ ਵੀ ਨਾਮ ਦੁਆਰਾ ਰੱਬ ਨਾਲ ਚਿੱਤ ਸਿੱਤ ਲਾ ਰਿਹਾ ਜੇ, ਕਿਸੇ ਵੀ ਢੰਗ ਤਰੀਕੇ ਨਾਲ ਉਹ ਉਸ ਮਾਲਕ ਦੀ ਬੰਦਗੀ ਕਰ ਰਿਹਾ ਏ, ਕਹਿੰਦੇ ਸ਼ੰਕਾ ਨਾ ਕਰਿਆ ਜੇ, ਰੱਬ ਦੀ ਦਰਗਾਹ ਦੇ ਅੰਦਰ ਉਹ ਪ੍ਰਵਾਨ ਜ਼ਰੂਰ ਹੋਏਗਾ। ਕਹੋ ਕਬੀਰ ਸੰਸਾਰ ਨਕੀ ਅੰਤ ਪਰਮ ਗਤ ਪਾਏ ਉਹਨੂੰ ਅਵਸ਼ ਮਿਲੇਗੀ। ਹੁਣ ਜਰਾ ਆਪ ਜੀ ਸਾਰੇ ਰੋਜ ਦੇ ਸਤਸੰਗੀ ਉਹ ਸਤਿਗੁਰੂ ਕੇ ਬਾਣੀ ਦੇ ਸ਼ਬਦਾਂ ਦਾ ਤੁਹਾਨੂੰ ਪਤਾ ਏ, ਦਰਸ਼ਨ ਕਰੋ। ਸਤਿਗੁਰੂ ਜੀ ਨੇ ਇੱਕ ਵਿਧੀ ਨਹੀਂ ਦੱਸੀ, ਸੈਂਕੜੇ ਵਿਧੀਆਂ ਦੱਸੀਆਂ ਨੇ। ਇੱਕ ਵਿਧੀ ਕਿਉਂ ਨਹੀਂ ਦੱਸੀ, ਸੈਂਕੜੇ ਦਾ ਕਿਉਂ ਜ਼ਿਕਰ ਕੀਤਾ ਨੇ? ਗੁਰੂ ਸਵਾਰਿਓ ਦੇਖੋ, ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਲੋਕ ਨੇ, ਭੋਗ ਦੇ ਸਲੋਕ ਜਿਹਨੂੰ ਆਖਦੇ ਹੋ, ਜਦੋਂ ਸ਼ੁਰੂ ਹੁੰਦੇ ਨੇ। ਸਤਿਗੁਰੂ ਜੀ ਨੇ ਸਲੋਕਾਂ ਵਿੱਚ ਹੀ ਕਈ ਵਿਧੀਆਂ ਦੱਸੀਆਂ ਨੇ। ਸਭ ਤੋਂ ਪਹਿਲਾਂ ਵਿਧੀ ਬਾਰੇ ਬਚਨ ਕਰਦੇ ਨੇ, ਕਹਿੰਦੇ ਜਿਵੇਂ ਮੱਛੀ ਪਾਣੀ ਵਿੱਚ ਰਹਿ ਕੇ ਪਾਣੀ ਨੂੰ ਪਿਆਰ ਕਰਦੀ ਏ, ਇਸ ਵਿਧੀ ਨਾਲ ਨਾਮ ਜਪਣਾ ਚਾਹੀਦਾ ਹੈ। ਇਹ ਜਿਹੜੀ ਵਿਧੀ ਜੁਗਤੀ ਢੰਗ ਹੋਇਆ ਬਚਨ ਏ, ਗੁਣ ਗੋਬਿੰਦ ਗਾਇਓ ਨਕੀ ਜਨਮ ਅਪਾਰਚ ਕੀਨ, ਜਿਹਨੇ ਸਿਮਰਨ ਨਹੀਂ ਕੀਤਾ ਉਹਦਾ ਜਨਮ ਅਜਾਈ ਚਲਾ ਗਿਆ। ਪਰ ਨਾਲ ਹੀ ਇਹਦੇ ਬਚਨ ਏ, ਕਹੋ ਨਾਨਕ ਪਜ ਹਰ ਮਨਾ ਜੇ ਵਿਧ ਜਲ ਕੋ ਮੀਨ। ਵਿਧ ਵਿਧੀ ਕਹਿਣ ਲੱਗੇ, ਮਨਾ ਇਸ ਢੰਗ ਨਾਲ ਸਿਮਰਨ ਕਰੇ ਜਿਵੇਂ ਮੱਛੀ ਨੇ ਕੀਤਾ, ਉਸ ਵਿਧੀ ਨੂੰ ਅਪਣਾਈ। ਮੱਛੀ ਦੀ ਕੀ ਵਿਧੀ ਜੇ ਸਤਸੰਗਿਓ, ਮੱਛੀ ਜਨਮ ਤੋਂ ਲੈ ਕੇ ਮੌਤ ਤੱਕ ਪਾਣੀ ਦੇ ਅੰਦਰ ਰਹਿੰਦੀ ਏ। ਉਹਨੇ ਕਦੇ ਨਹੀਂ ਯਤਨ ਕੀਤਾ ਕਿ ਪਾਣੀ ਤੋਂ ਬਾਹਰ ਨਿਕਲ ਕੇ ਕੁਝ ਹੋਰ ਵੀ ਦੁਨੀਆਂ ਵੇਖਾ। ਰੱਬ ਨੇ ਜੋ ਬਣਾਈ ਏ ਭਈ ਬਾਹਰ ਕਿਨਾਰੇ ਤੇ ਕੌਣ ਵੱਸਦੇ ਨੇ, ਇਹ ਧੁੱਪ ਦਾ ਆਨੰਦ ਲੋਕੀ ਕਿਵੇਂ ਮਾਣਦੇ ਨੇ, ਇਹ ਵੱਡੇ ਵੱਡੇ ਮਹਿਲ ਕਿਨਾਰਿਆਂ ਤੋਂ ਦਿਸਦੇ ਨੇ, ਭਲਾ ਇਹਨਾਂ ਮਹਲਾਂ ਵਿੱਚ ਲੋਕੀ ਸੁਖੀ ਨੇ ਦੁਖੀ ਨੇ, ਉਹਨੂੰ ਕੋਈ ਵਾਸਤਾ ਨਹੀਂ ਹੈ। ਮੱਛੀ ਨੇ ਸਾਰਾ ਸਮਾਂ ਪਾਣੀ ਦੇ ਅੰਦਰ ਰਹਿ ਕੇ ਗੁਜ਼ਾਰਤਾ ਤੇ ਉਹ ਇੱਕ ਦਿਨ ਅੰਤ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਏ, ਹਜ਼ੂਰ ਕਹਿੰਦੇ ਨੇ ਰੱਬ ਦਾ ਸਿਮਰਨ ਕਰਨਾ ਸ਼ੁਰੂ ਕਰਦੇ ਹੋ ਤੇ ਸਿਮਰਨ ਇਹੋ ਜਿਹੇ ਢੰਗ ਨਾਲ ਕਰੋ, ਤੁਹਾਡੀ ਸੁਰਤੀ ਕੇਵਲ ਨਿਰੰਕਾਰ ਤੇ ਸਿਮਰਨ ਵਿੱਚ ਹੀ ਜੁੜੀ ਰਹੇ। ਢੰਗ ਤੁਸੀਂ ਆਪ ਵੇਖ ਲਓ ਵੀ ਕਿਹੜੇ ਤਰ੍ਹਾਂ ਸੁਰਤੀ ਰਹਿ ਰਹੀ ਹੈ। ਮੱਛੀ ਪਾਣੀ ਤੋਂ ਬਾਹਰ ਨਾ ਜਾਏ, ਸਾਡਾ ਧਿਆਨ ਵਾਹਿਗੁਰੂ ਸ਼ਬਦ ਮੂਲ ਮੰਤਰ ਜਾਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਤੋਂ ਬਾਹਰ ਨਾ ਜਾਵੇ, ਉਸ ਦੀ ਯਾਦ ਉਸ ਦੇ ਅੰਦਰ ਰਵੇ। ਹੁਣ ਮੱਛੀ ਬਾਹਰ ਨਹੀਂ ਕਦੇ ਨਿਕਲਦੀ, ਸਾਡਾ ਧਿਆਨ ਨਹੀਂ ਕਦੇ ਨਿਕਲਣਾ ਚਾਹੀਦਾ। ਹੁਣ ਇਹ ਇੱਕਦਮ ਤੇ ਪਾਉਣਾ ਨਹੀਂ, ਕਿੰਨਾ ਅਭਿਆਸ ਕਰਨਾ ਪਵੇਗਾ। ਪਰ ਸਤਿਗੁਰੂ ਜੀ ਨੇ ਦੂਜਾ ਢੰਗ ਦੱਸਿਆ ਏ, ਕਹਿਣ ਲੱਗੇ ਸਵਾਮੀ ਕੋ ਕਰੋ ਜਉ ਸਦਾ ਸਵਾਨ ਤਜਤ ਨੀ ਨਿਤ, ਨਾਨਕ ਇਹ ਵਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇੱਥੇ ਵੀ ਵਿਧੀ ਸ਼ਬਦ ਏ, ਕਹਿੰਦੇ ਜਿਵੇਂ ਨਾ ਕੁੱਤਾ ਮਾਲਕ ਦੇ ਦਰ ਤੇ ਬੈਠਾ ਏ, ਇਹਨੂੰ ਵਫ਼ਾਦਾਰ ਬਹੁਤ ਮੰਨਿਆ ਗਿਆ, ਸਾਰੀ ਸਾਰੀ ਰਾਤ ਪਹਿਰਾ ਦਿੱਤਾ ਮਾਲਕ ਦੇ ਦਰ ਤੇ ਖਲੋ ਕੇ। ਸਤਸੰਗਿਓ ਇਹ ਬੈਠਾ ਏ, ਸਰਦੀ ਗਰਮੀ ਵੀ ਸਹਾਰ ਲੈਂਦਾ ਏ, ਜਦੋਂ ਕੋਈ ਓਪਰਾ ਆਵੇ ਪੌਂਕਦਾ ਏ ਤੇ ਅੰਦਰ ਦੇ ਮਾਲਕ ਨੂੰ ਜਗਾਉਂਦਾ, ਵੇਖੀ ਕਿਧਰੇ ਕੋਈ ਓਪਰਾ ਚੋਰ ਨਾ ਆ ਜਾਵੇ ਤੇਰੇ ਘਰ। ਘਰ ਉਹੀ ਆ ਸਕਦਾ ਜਿੱਥੇ ਕੁੱਤਾ ਬੈਠਾ ਏ, ਪਿਆਰਿਓ ਜਿਹਨੂੰ ਮਾਲਕ ਚਾਹੇ ਨਾ ਚਾਹੇ ਇਕਦਮ ਸੁਚੇਤ ਹੋਏਗਾ, ਘਰ ਬਚੇਗਾ। ਸਤਿਗੁਰੂ ਕਹਿੰਦੇ ਨੇ ਸਿੱਖਾ ਆਪਣੇ ਮਨ ਨੂੰ ਗੁਰੂ ਨਾਨਕ ਦੇ ਦਰ ਤੇ ਕੂਕਰ ਬਿਠਾ ਦੀ ਤਰ੍ਹਾਂ ਬਣਾ ਕੇ ਇਹਨੂੰ ਬਿਠਾ ਲਾਏ, ਉਹ ਜਿਵੇਂ ਭੌਂਕਦਾ ਮਾਲਕ ਦੇ ਦਰ ਤੇ, ਤੂੰ ਦਿਨ ਰਾਤ ਵਫ਼ਾਦਾਰ ਬਣ ਕੇ ਉਸ ਨਿਰੰਕਾਰ ਦੀ ਬੰਦਗੀ ਕਰਦਾ ਰਹੋ, ਗੁਰੂ ਗੁਰੂ ਜਪਦਾ ਰਹੋ ਤੇ ਧਿਆਨ ਕਰੀ ਕਰ। ਇਸ ਬਚਨ ਨੂੰ ਥੋੜਾ ਹੋਰ ਸਮਝਿਆ ਜੇ, ਕੁੱਤੇ ਦੇ ਕੋਲ ਘਰ ਦਾ ਮਾਲਕ ਏ, ਮਾਲਕ ਘਰ ਵਿੱਚ ਏ, ਯਾਦ ਰੱਖਣਾ ਸਾਡਾ ਵੀ ਰੱਬ ਬਾਹਰ ਨਹੀਂ, ਸਾਡੇ ਕਿਰਦੇ ਘਰ ਚ ਬੈਠਾ ਏ। ਧਿਆਨ ਕਰਨਾ ਜਰਾ, ਉਹ ਸਾਡੇ ਕਿਰਦੇ ਘਰ ਚ ਬੈਠਾ ਵਾਹਿਗੁਰੂ, ਅਸੀਂ ਸਾਡਾ ਮਨ ਬਾਹਰ ਕਹਿ ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ ਜਪ, ਪਰ ਇਹ ਮਨ ਨੂੰ ਨਾ ਉਹਦੇ ਦਰ ਤੇ ਬਿਠਾ ਤੇ ਪਹਿਰਾ ਦੇ, ਭਈ ਕੋਈ ਬਾਹਰੋਂ ਔਗਣਾ ਰੂਪੀ ਚੋਰ ਇਹਦੇ ਅੰਦਰ ਨਾ ਚਲਾ ਜਾਵੇ। ਇਹ ਨਾ ਹੋਵੇ ਸਵੇਰੇ ਤੇ ਵਾਹਿਗੁਰੂ ਦਾ ਜਾਪ ਤੇ ਸ਼ਾਮ ਨੂੰ ਸ਼ਰਾਬ ਦੀ ਬੋਤਲ ਦੀ ਵਰਤੋਂ ਹੋਵੇ। ਇਹ ਨਾ ਹੋਵੇ ਪਿਆਰਿਓ ਦੁਪਹਿਰੇ ਭੋਗ ਪੈਣ ਗੁਰੂ ਕੀ ਬਾਣੀ ਦੇ, ਤੇ ਸ਼ਾਮ ਨੂੰ ਪੱਕ ਅਪੱਕ ਕਈ ਪ੍ਰਕਾਰ ਦੇ ਮਾਸ ਦੀ ਵਰਤੋਂ ਹੋਵੇ ਫਿਰ ਕੁਝ ਨਹੀਂ ਗਾਉਣਾ। ਕਹਿੰਦੇ ਤੂੰ ਪਹਿਰਾ ਨਹੀਂ ਦਿੱਤਾ, ਦੇਖ ਜਿੱਥੇ ਤੂੰ ਨਾਮ ਜਪਦਾ ਏ ਉੱਥੇ ਪਹਿਰਾ ਦੇ। ਅੱਜ ਸਾਰਾ ਦਿਨ ਮੈਂ ਕੋਈ ਚੁਗਲੀ ਦਾ ਦੰਦ ਤੇ ਨਹੀਂ ਅੰਦਰ ਆਉਣ ਦਿੱਤਾ, ਨਿੰਦਾ ਦੇ ਚੋਰ ਤੇ ਨਹੀਂ ਅੰਦਰ ਆਉਣ ਲੱਗਾ। ਜਦੋਂ ਵੀ ਕੋਈ ਆਉਣ ਲੱਗੇ ਇੱਕਦਮ ਸੁਚੇਤ। ਪ੍ਰੋਫੈਸਰ ਪੂਰਨ ਸਿੰਘ ਇੱਕ ਬੀਬਾ ਦੀ ਉਦਾਹਰਣ ਦਿੰਦੇ ਨੇ। ਉਹ ਕਹਿੰਦੇ ਉਹ ਪਿੰਡ ਵਿੱਚ ਤੰਦੂਰ ਸਾਂਝਾ ਸੀ ਤੇ 5-7-10 ਘਰਾਂ ਦੇ ਮਾਈਆਂ ਨੇ ਇੱਕੋ ਤੰਦੂਰ ਚ ਰੋਟੀਆਂ ਪਕਾਣੀਆਂ। ਆਖਿਆ ਬਰਤਨ ਦੀ ਬੱਚਤ ਹੁੰਦੀ ਏ, ਆ ਜਾਣਾ। ਵੇਖਿਆ ਕਿ ਮਾਇਤਾਂ ਇੱਕ ਦੂਸਰੇ ਦੀਆਂ ਗੱਲਾਂ ਕਰਦੀਆਂ ਪਈਆਂ ਨੇ, ਕਦੇ ਕਿਸੇ ਘਰ ਦੀਆਂ ਕਦੇ ਕਿਸੇ ਦੀਆਂ। ਇਹ ਸੀ ਨਾਮ ਜਪਣ ਵਾਲੀ ਬੀਬਾ। ਇਹਨੇ ਆਪਣਾ ਭੈਣ ਜੇ ਤੁਸੀਂ ਬੁਰਾ ਨਾ ਮਨਾਓ ਢੰਗ ਨਾਲ ਤੁਹਾਨੂੰ ਕੰਮ ਹੋਣਗੇ, ਤੇ ਮੈਨੂੰ ਘਰ ਕੰਮ ਇਹਨਾਂ ਨੇ ਅਜੇ ਤੇ ਸੀ, ਪਰ ਅੰਦਰ ਨੂੰ ਬਚਾਉਣ ਲਈ ਕਿੰਨੇ ਕਿੰਨੇ ਯਤਨ ਕਰਨੇ ਪੈਂਦੇ ਨੇ। ਸਤਸੰਗਿਓ, ਕਹਿੰਦਾ ਕਿ ਤੁਸੀਂ ਪੇੜੇ ਬਣਾ ਕੇ ਰੱਖ ਜਾਓ, ਮੈਂ ਪ੍ਰਸ਼ਾਦੇ ਲਾ ਕੇ ਧਰ ਦਿਆਂਗੀ ਚੰਗੇਰ ਚ ਬਾਤ ਮਾਰਾਂਗੀ, ਆ ਕੇ ਲੈ ਘਰ। ਕਿਸੇ ਨੇ ਪੁੱਛਿਆ ਹੋਲੀਏ ਦੋ ਦੋ ਤਿੰਨ ਤਿੰਨ ਘੰਟੇ ਇਸ ਤਪ ਦੇ ਤੰਦੂਰ ਕੋਲ ਖਲੋਨੀਏ, ਸੇਕ ਲੱਗਦਾ ਏ, ਕਿੰਨਾ ਔਖਾ ਗਰਮੀ ਅੰਦਰ, ਤੈਨੂੰ ਕੀ ਵਕਤ ਪਿਆ ਏ ਇਹਨਾਂ ਨੂੰ ਤੋੜ ਕੇ ਇਹਨਾਂ ਦੀਆਂ ਰੋਟੀਆਂ ਲਾਹਣ ਦੀ। ਕਹਿਣ ਲੱਗੀ ਕੁਝ ਵੀ ਗਰਮੀ ਇਹ ਸਹਾਰ ਲਾਂਗੀ, ਪਰ ਜੇ ਇਹਨਾਂ ਭੈਣਾਂ ਦੇ ਕੋਲ ਖਲੋ ਕੇ ਮੈਂ ਕੇਵਲ ਅੱਧੀ ਕੁ ਘੜੀ ਵੀ ਰੋਟੀਆਂ ਲਾਣ ਆ ਗਈ, ਇਹਨੇ ਲੋਕਾਂ ਦੀ ਨਿੰਦਾ ਚੁਗਤੀ ਨਾਲ ਜਿਹੜੇ ਮੇਰੇ ਅੰਦਰ ਨੂੰ ਗੰਦਾ ਕਰਨਾ ਉਹਨੂੰ ਧੋਣ ਲਈ ਕਈ ਮਹੀਨੇ ਲੱਗਣਗੇ। ਚਾਹੁੰਦੀ ਹਾਂ ਉਦੋਂ ਮੇਰਾ ਧਿਆਨ ਵਾਹਿਗੁਰੂ ਵਾਹਿਗੁਰੂ ਜਪਣ ਵੱਲ ਹੋਵੇ ਤੇ ਦੂਜੀ ਗੱਲ ਨਾ ਕੰਨਾਂ ਚ ਪਵੇ। ਸਤਸੰਗਿਓ, ਸਾਹਿਬਾਂ ਨੇ ਜਿਤਨੇ ਬਚਨ ਦਿੱਤੇ ਨੇ ਨਾ ਵਿਧੀ ਬਾਰੇ, ਬੜਾ ਜਿੰਨਾ ਜਿੰਨਾ ਹੀ ਇਕਾਗਰ ਹੋਵਾਂਗੇ ਬੜੇ ਬੜੇ ਜੁਗਤੀਆਂ ਵਿੱਚੋਂ ਮਿਲਣਗੀਆਂ। ਸਾਹਿਬਾਂ ਨੇ ਕਿਰਪਾ ਕੀਤੀ, ਕਹਿੰਦੇ ਸਵਾਮੀ ਕੋ ਬ੍ਰਿਓ ਜਉ ਸਦਾ, ਜਿਵੇਂ ਮਾਲਕ ਦੇ ਘਰ ਸਵਾਨ ਤਜਤ ਨਹੀਂ ਨਿਤ, ਪੁੱਤਾਂ ਉਹਦਾ ਦਰ ਛੱਡ ਕੇ ਨਹੀਂ ਜਾਂਦਾ, ਸਿੱਖਾਂ ਤੂੰ ਸਤਿਗੁਰੂ ਦਾ ਦਰ ਨਹੀਂ ਛੱਡਣਾ। ਇਹਨਾਂ ਹੋਵੇ ਤੂੰ ਬੈਠਾ ਹੋਵੇ ਗੁਰੂ ਕੋਲ ਨਾਮ ਜਪੇ ਤੇ ਮਨ ਕਿਸੇ ਹੋਰ ਦੇ ਦਰ ਤੇ ਬਹਿ ਜਾਵੇ। ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬਾਹਰੋਂ ਹੀ ਕਿਸੇ ਬੰਦੇ ਨੂੰ ਮੱਥਾ ਟੇਕੀਏ। ਜਦੋਂ ਸਾਡਾ ਧਿਆਨ ਮਨ ਕਿਸੇ ਹੋਰ ਆਦਮੀ ਕੋਲ ਚਲਾ ਗਿਆ ਹੈ ਤੇ ਇਹਦਾ ਮਤਲਬ ਸਤਿਗੁਰੂ ਦਾ ਦਰ ਛੱਡ ਗਿਆ। ਇਹਨਾਂ ਨੂੰ ਅਪਣਾਉਣਾ ਕਿੰਨਾ ਔਖਾ ਏ। ਤਾਂ ਹੀ ਸਾਹਿਬ ਕਹਿੰਦੇ ਨਾਨਕ ਇਹ ਬਿਦ ਕਰ ਪਜੋ, ਇੱਕ ਮਨ ਹੋਏ ਇੱਕ ਚਿੱਤ। ਇਸ ਵਿਧੀ ਨੂੰ ਅਪਣਾਓ। ਜਦੋਂ ਹੋਰ ਅੱਗੇ ਤੁਰਦੇ ਆ ਸਾਧ ਸੰਗਤ, ਸਤਿਗੁਰਾਂ ਨੇ ਕਿਧਰੇ ਇਸ ਵਿਧੀ ਬਾਰੇ ਬਚਨ ਕਿਹਾ ਏ। ਭਗਤ ਰਵਿਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਕਹਿੰਦੇ ਨੇ ਜੇ ਨਾਮ ਜਪਣ ਦੀ ਵਿਧੀ ਇੱਕ ਇਹ ਵੀ ਦੇ, ਉਹ ਕਿਹੜੀ ਕਹਿ? ਉਹ ਆਖਦੇ ਦੇਖੋ ਕਿ ਸਾਰੇ ਸਰੀਰ ਨੂੰ ਚਿੱਤ ਸਿਮਰਨ ਕਰੋ। ਜਿਹੜਾ ਚੇਤੇ ਨਾ ਇਹ ਸੋਚਦਾ ਏ, ਇਹਨੇ ਅੰਦਰ ਵਾਹਿਗੁਰੂ ਵਾਹਿਗੁਰੂ ਲਾਓ, ਬੋਲਣ ਦੀ ਲੋੜ ਨਹੀਂ ਅੰਦਰੋ ਅੰਦਰੋ। ਫਿਰ ਕਹਿੰਦੇ ਦੇਖੋ ਚਿੱਤ ਸਿਮਰਨ ਕਰੋ, ਨੈਣ ਅਵਲੋਕਨ। ਇਸ ਗੱਲ ਨੂੰ ਥੋੜਾ ਤਵੱਜੋ ਦਿਆ ਜੇ। ਸਤਿਗੁਰਾਂ ਨੇ ਕਿਰਪਾ ਕੀਤੀ, ਕਹਿੰਦੇ ਜੋ ਵਾਹਿਗੁਰੂ ਜਪਦੇ ਹੋ ਨਾ ਨਾਮ, ਉਹਨੂੰ ਅੰਦਰੋਂ ਦੇਖੋ। ਅਵਲੋਕਨ ਦਾ ਅਰਥ ਦੇਖਣਾ, ਜੋ ਜਪ ਰਹੇ ਆ ਨਾ ਉਹਨੂੰ ਦੇਖੋ, ਧਿਆਨ ਵੀ ਉਹਦੇ ਕਰੀਏ। ਸਰਵਣ ਬਾਣੀ ਸੁਜਸ ਪੂਰ ਰੱਖੋ, ਇਹਨਾਂ ਕੰਨਾਂ ਵਿੱਚੋਂ ਵੀ ਆਵਾਜ਼ਾਂ ਸੁਣਨ ਤੇ ਇਸੇ ਨਾਮ ਦੀਆਂ। ਸੋਹਣਾ ਜਸ ਜੇ ਕਿਧਰੇ ਕੰਨਾਂ ਨੂੰ ਸੁਣਨਾ ਹੀ, ਗੁਰੂ ਨਾਨਕ ਦੀ ਜਿੱਥੇ ਮਹਿਮਾ ਹੁੰਦੀ ਹੋਵੇ ਉੱਥੇ ਬੈਠੀਏ, ਜਿੱਥੇ ਕੋਈ ਰੱਬ ਦੀ ਮਹਿਮਾ ਕਰ ਰਿਹਾ ਹੋਵੇ ਇਹਨਾਂ ਕੰਨਾਂ ਨੂੰ ਲਾ ਦਈਏ ਉੱਥੇ, ਬਸ ਉਹਦੇ ਨਾਲ ਭਲਾ ਬਹੁਤ ਏ। ਕਹਿਣ ਲੱਗੇ ਦੇਖੋ ਮਨ ਸੁ ਮਦਕਰ ਕਰੋ, ਚਰਨ ਹਿਰਦੇ ਕਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਮਨ ਨੂੰ ਭੌਰਾ ਬਣਾ ਲਓ। ਭੌਰਾ ਭੌਰਾ ਕੀ ਕਰਦਾ ਏ? ਜਿੱਥੇ ਕੌਲ ਫੁੱਲ ਖਿੜਿਆ ਆਵੇਗਾ ਉਹਨੂੰ ਕੋਈ ਵਾਸਤਾ ਨਹੀਂ ਭੌਰੇ ਨੂੰ, ਬਈ ਇਸ ਫੁੱਲ ਦੇ ਥੱਲੇ ਚਿੱਕੜ ਕਿੰਨਾ ਏ, ਪਾਣੀ ਕਿੰਨਾ ਏ, ਚਿੱਕੜ ਕਿਉਂ ਏ, ਇਹਦੇ ਆਲੇ ਦੁਆਲੇ ਲੋਕ ਕਿਹੜੇ ਨੇ? ਭੌਰੇ ਨੇ ਕਦੇ ਨੀ ਇਹ ਗੱਲਾਂ ਵੇਖੀਆਂ, ਭੌਰਾ ਵੇਖਦਾ ਹੀ ਕੇਵਲ ਫੁੱਲ ਦੀ ਸੁਗੰਧੀ ਨੂੰ ਕਹਿ। ਸਤਿਗੁਰੂ ਕਹਿੰਦੇ ਇਹ ਮਨ ਨੂੰ ਭੌਰਾ ਬਣਾਓ, ਇਹ ਡੱਡੂ ਤਾਂ ਬਣ ਜਾਂਦਾ, ਭੌਰਾ ਨਹੀਂ ਬਣਦਾ। ਕਹਿਣ ਲੱਗੇ ਭੌਰਾ ਸਿੰਘਾ ਫੁੱਲ ਨੂੰ ਵੇਖਦਾ, ਮਨਾ ਤੂੰ ਜਦੋਂ ਵੀ ਵੇਖਣਾ ਨਾ ਅੰਦਰ, ਤੂੰ ਜਾਂ ਗੁਰੂ ਨਾਨਕ ਸਾਹਿਬ ਤੂੰ ਵੇਖ, ਜਾਂ ਜੇ ਧਿਆਨ ਕੱਟੇ ਤੇ ਆ ਸੰਗਤ ਨੂੰ ਵੇਖ। ਸਾਹਿਬਾਂ ਦਾ ਬਚਨ ਜੇ ਕਹਿੰਦੇ ਅਕਾਲ ਮੂਰਤ ਕਹਿ ਸਾਧ ਸੰਤਨ ਕੀ ਪਾਕਰ ਨੀ ਕੀ ਧਿਆਨ ਕੋ। ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਲਈ ਸਭ ਤੋਂ ਸੋਹਣਾ ਥਾਂ ਗੁਰੂ ਕੀ ਸੰਗਤ। ਕਹਿੰਦੇ ਇਹਨੂੰ ਧਿਆਨ ਵਿੱਚ ਬੈਠ ਕੇ ਵੀ ਜੋੜੀਏ, ਜਿੱਥੇ ਵੀ ਬੈਠ ਕੇ ਜਪਣਾ ਏ ਉਦੋਂ ਧਿਆਨ ਵਿੱਚ ਇਹ ਗੁਰੂ ਕੀ ਸਾਧ ਸੰਗਤ ਨੂੰ ਮਿਲਾਈਏ। ਭੌਰਾ ਬਣੇ, ਭੌਰਾ ਨੀ ਵੇਖਦਾ ਉਹਦੇ ਚੱਲੇ ਕੀ ਏ, ਸਿੱਖ ਨਾ ਵੇਖੇ ਲੋਕਾਂ ਦੇ ਤੇ ਦੂਸਰਿਆਂ ਦੇ ਔਗਣ ਕੀ ਨੇ। ਸਿੱਧਾ ਸੰਬੰਧ ਇਹਦਾ ਉਧਰ ਹੋਵੇ, ਹੈ ਇਹ ਵੀ ਔਖਾ ਕੰਮ ਗੁਰੂ ਤੇ ਪਿਆਰੇ ਸੌਖਾ ਤੇ ਕੋਈ ਵੀ ਨਹੀਂ। ਮਨ ਸੋ ਮਦ ਕਰੋ ਸਤਿਗੁਰੂ ਜੀ ਦੇ ਕੋਲ। ਜਦੋਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹੋ, ਕੀਰਤਨ ਦੁਆਰਾ ਸ਼ਬਦ ਪੜਾਉਂਦੇ ਹੋ ਨਾ, ਉਦੋਂ ਵੀ ਸਾਹਿਬ ਕਹਿੰਦੇ ਪਵਰ ਤੁਮਾਰਾ ਹੇ ਮਨ ਕੋ ਅਸੀਸ ਦਿੰਦੇ ਨੇ। ਸਤਿਗੁਰੂ ਸਿੱਖਾ ਤੂੰ ਆਇਆ ਨਾ, ਤੇਰਾ ਮਨ ਭੌਰਾ ਬਣ ਜਾਵੇ। ਭੌਰਾ ਹਰ ਚਰਨ ਕੋ ਕੋਲਾ, ਵਾਹਿਗੁਰੂ ਜੀ ਦੇ ਚਰਨਾਂ ਨੂੰ ਕਮਰ ਜਾਣ ਕੇ ਸਿੱਧਾ ਤੇਰਾ ਧਿਆਨ ਉਧਰ ਹੋਵੇ। ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦੈ ਚਾਤਰ ਕਮੌਲਾ। ਜਾਂ ਬਬੀਆ ਕੋਲ ਅਗਲੀ ਜੁਗਤੀ ਹੋ ਗਈ, ਬਬੀਆ ਜਿਵੇਂ ਪੁਕਾਰ ਕਰਦਾ ਤੂੰ ਕਰ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਮਨ ਸੋ ਮਦ ਕਰ ਕਰੋ ਚਰਨ ਕਿਰਦੇ ਕਰੋ। ਚਰਨ ਕਿਹੜੇ ਨੇ? ਵਾਹਿਗੁਰੂ ਜੀ ਦੇ, ਉਹਦਾ ਉਹ ਸ਼ਬਦ ਜੋ ਜਪਦੇ ਆ ਉਹੀ ਉਹਦੇ ਚਰਨ ਨੇ। ਤੇ ਜ਼ੁਬਾਨ ਨਾਲ ਸਤਿਗੁਰੂ ਜੀ ਆਖਦੇ ਨੇ ਰਾਮ ਨਾਮ ਪਾਲ, ਗੁਰੂ ਗੁਰੂ ਨਾਮ ਲੈ ਕੇ ਉਹਦਾ ਜਾਪ ਕਰ। ਹੁਣ ਦੇਖੋ ਇੱਕ ਨੇ, ਸਤਿਗੁਰਾਂ ਨੇ ਐਕੋ ਜੀਆਂ ਸੈਂਕੜੇ ਜੁਗਤੀਆਂ ਦੱਸੀਆਂ ਨੇ, ਪਰ ਸਵਾਲ ਇਹ ਵੀ ਸਤਿਗੁਰੂ ਜੀ ਨੇ ਇੱਕ ਜਗ੍ਹਾ ਤੇ ਬਚਨ ਇਹ ਵੀ ਕਿਹਾ ਹੈ ਭਾਈ ਬੋਧ ਹਰ ਨਾਮ ਸਫਲ ਸਾ ਘੜੇ ਬੋਲ ਤੇ ਜਪ। ਪਰ ਉਹੀ ਸਤਿਗੁਰੂ ਕਹਿੰਦੇ ਬਿਨ ਜੇਵਾ ਤੋਂ ਜਪੇ ਹਿਆਏ। ਕਹਿਣ ਲੱਗੇ ਬੋਲ ਕੇ ਨਹੀਂ, ਜ਼ੁਬਾਨ ਵੀ ਨਾ ਤੇਰੀ ਕਿੱਲੇ, ਬਗੈਰ ਜ਼ੁਬਾਨ ਖਿਲਾਣ ਤੋਂ ਕਿਰਦੇ ਤੋਂ ਜਪਿਆ ਕਰ। ਤੁਸੀਂ ਆਖੋਗੇ ਕੋਈ ਵੀ ਇੱਕ ਜੁਗਤੀ ਨਹੀਂ ਬਣ ਰਹੀ, ਨਿੱਤ ਹਰ ਸ਼ਬਦ ਵਿੱਚੋਂ ਨਵੀਂ ਜੁਗਤੀ ਬਣ ਰਹੀ ਏ। ਕਿਉਂ ਸਾਧ ਸੰਗਤ? ਜੁਗਤੀ ਇੱਕ ਨਹੀਂ ਸਤਿਗੁਰਾਂ ਨੇ ਬਣਾਈ, ਪਰਮੇਸ਼ਰ ਦੀ ਰਚਨਾ ਚ ਜਿੰਨੇ ਇੱਚੇ ਬੈਠੇ ਹੋ, ਜਿੰਨੇ ਵਿਨੀ ਪੈਦ ਚ ਰਹਿੰਦੇ ਨੇ, ਜਿੰਨੇ ਸੰਸਾਰ ਚ ਰਹਿੰਦੇ ਨੇ, ਇੱਕ ਪਰਿਵਾਰ ਤੋਂ ਲੈ ਲਓ, ਹਰ ਆਦਮੀ ਦੇ ਅੰਦਰ ਤੇ ਮਨ ਦਾ ਸੁਭਾਅ ਇੱਕੋ ਜਿਹਾ ਨਹੀਂ ਹੈ। ਜੇ ਸਾਡਾ ਸੁਭਾਅ ਇੱਕ ਨਹੀਂ ਤੇ ਸਾਨੂੰ ਇੱਕ ਜੁਗਤੀ ਸਾਡਾ ਮਨ ਕਿਵੇਂ ਅਪਣਾ ਰਹੇਗਾ? ਵੱਖ ਵੱਖ ਸੁਭਾਅ ਨੇ, ਵੱਖਰੀਆਂ ਵੱਖਰੀਆਂ ਜੁਗਤੀਆਂ ਨਾਲ ਹੀ ਇਹ ਅੰਦਰ ਮੰਨਦਾ ਵਿਸ਼ਵਾਸ ਕਰਦਾ ਹੈ। ਸਤਿਗੁਰੂ ਨੇ ਹੁਕਮ ਤਾਂ ਹੀ ਕੀਤਾ ਏ ਜਪਣਾ ਸ਼ੁਰੂ ਕਰ, ਭਾਵੇਂ ਬੋਲ ਕੇ ਜਪ, ਚੁੱਪ ਕਰਕੇ ਜਪ, ਮੂਲ ਮੰਤਰ ਜਪ, ਗੁਰ ਮੰਤਰ ਜਪ, ਗੁਰਬਾਣੀ ਦੇ ਪਾਠ ਕਹਿ ਕੇ ਕਰ। ਦੇਖ ਸਜਣਾ ਤੂੰ ਤਰ ਸਹੀ ਪਹਿਲਾਂ ਇਸ ਚੱਕਰ ਚ ਨਾ ਪਵੀ ਵੀ ਕਿਹੜਾ ਢੰਗ ਠੀਕ ਏ। ਸਤਿਗੁਰੂ ਸੱਚੇ ਪਾਤਸ਼ਾਹ ਵੀ ਦੱਸਣਗੇ ਇਸ ਤੋਂ ਉੱਚਲਾ ਉਤਲਾ ਇੱਕ ਢੰਗ ਸੀ ਅਪਣਾਉਣਾ ਉਹ ਜਾਣਦੇ ਹੋ ਨਾ। ਤੁਸੀਂ ਇਸ ਗੁਰਦੁਆਰਾ ਸਾਹਿਬ ਆਉਣਾ ਸੀ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਦਰਸ਼ਨ ਕਰਨ, ਸਾਧ ਸੰਗਤ ਵਿੱਚ ਬੈਠ ਕੇ ਸਾਹਿਬਾਂ ਦੀ ਰਹਿਮਤ ਨੂੰ ਮਾਨਣ ਲਈ ਸਤ ਸੰਗਿਓ ਇੱਥੇ। ਜਦੋਂ ਤੁਸੀਂ ਇਸ ਅਸਥਾਨ ਤੇ ਪਹੁੰਚਣਾ ਸੀ, ਪਹੁੰਚਣ ਤੋਂ ਪਹਿਲਾਂ ਤੁਸੀਂ ਇੱਕ ਢੰਗ ਨਹੀਂ ਅਪਣਾਇਆ। ਕੋਈ ਸੱਜਿਓ ਆਇਆ ਤੇ ਕੋਈ ਖੱਬਿਓ ਰਾਹ ਲੈ ਕੇ ਆਇਆ, ਕੋਈ ਆਪਣੀ ਗੱਡੀ ਤੇ ਆਇਆ, ਕੋਈ ਕਿਸੇ ਦੇ ਨਾਲ ਆਇਆ, ਕੋਈ ਪੈਦਲ ਆ ਜਾਵੇ, ਕੋਈ ਗੁਰੂ ਕੇ ਪਿਆਰਿਓ ਸਾਈਕਲ ਦੀ ਵਰਤੋਂ ਕਰੇ, ਕੋਈ ਮੋਟਰਸਾਈਕਲ ਦੀ ਕਰੇ, ਕੋਈ ਘੋੜੇ ਦੀ ਸਵਾਰੀ ਕਰੇ, ਜਿਵੇਂ ਕੋਈ ਮਰਜ਼ੀ ਆਵੇ, ਜਿੰਨਾ ਮਰਜ਼ੀ ਰਾਹਾਂ ਤੋਂ ਚੱਲ ਕੇ, ਪਰ ਜੇ ਉਹਦੇ ਸਾਹਮਣੇ ਨਿਸ਼ਾਨਾ ਹੈ ਨਾ ਗੁਰਦੁਆਰਾ ਸਾਹਿਬ ਪਹੁੰਚਣਾ, ਉਹ ਭਲਾ ਏ। ਜਿਵੇਂ ਮਰਜ਼ੀ ਆਵੇ, ਕਦੇ ਨੀ ਕੋਈ ਪੁੱਛਦਾ, ਪਰ ਜਦੋਂ ਜੋੜਾ ਲਾ ਕੇ ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਸਬੇਨੇ ਆ ਨਾ, ਇੱਥੇ ਸਾਨੂੰ ਸਭਨਾਂ ਨੂੰ ਸਤਿਗੁਰੂ ਕਹਿੰਦੇ ਕਿ ਸਾਧ ਸੰਗਤ ਆ ਗਈ। ਜਿਵੇਂ ਵੱਖ ਵੱਖ ਸਾਧਨਾਂ ਦੇ ਰਾਹੀਂ ਪਹੁੰਚੀਆਂ, ਇੱਕੋ ਗੁਰੂ ਦਰਬਾਰ ਦੇ ਅੰਦਰ ਸਤਿਗੁਰੂ ਕੇ ਦਰਸ਼ਨ ਹੋ ਰਹੇ ਨੇ, ਸਾਧ ਸੰਗਤ ਦੇ ਦਰਸ਼ਨ ਨੇ ਇਸੇ ਤਰ੍ਹਾਂ ਪਿਆਰਿਓ ਬਾਹਰੋਂ ਜਿਹੜੇ ਮਰਜ਼ੀ ਢੰਗ ਨਾਲ ਕੋਈ ਜਪ ਰਿਹਾ ਹੈ ਪਿਆਰਿਓ ਸਵਾਲ ਕਿਵੇਂ ਉਹ ਜਪ ਕੇ ਤੁਰ ਰਿਹਾ ਹੈ ਤੇ ਇੱਕ ਦਿਨ ਪਹੁੰਚੇਗਾ ਜੇ ਕੇਵਲ ਗੱਲਾਂ ਕਰਦਾ ਪਿਆ ਹੈ ਫਿਰ ਜਿੱਥੇ ਖੜਾ ਸਾਰੀ ਜ਼ਿੰਦਗੀ ਕਰਦਾ ਰਹੇ ਇੱਕ ਵੀ ਨਹੀਂ ਕਦਮ ਪੁੱਟਿਆ ਜਾਣਾ ਸਤਿਗੁਰੂ ਕਹਿੰਦੇ ਜੀ ਨਾ ਚਿੰਤਾ ਕਰਿਆ ਕਰੋ ਬਈ ਵਾਹਿਗੁਰੂ ਵਾਹਿਗੁਰੂ ਇਸ ਇਹਨੂੰ ਚਾਰ ਹਿੱਸਿਆਂ ਚ ਕਰਨਾ ਜਿਹੜਾ ਚਾਰਜ ਕਰਦਾ ਏ ਉਹਦਾ ਇਸ ਤਰ੍ਹਾਂ ਅੰਦਰ ਟਿਕਦਾ ਏ ਉਹਨੂੰ ਭਲਾ ਆਖੋ ਉਹਦੇ ਤੇ ਤਰਕ ਨਾ ਕਰੋ ਕੋਈ ਕੀਰਤਨ ਦੁਆਰਾ ਕਰਦਾ ਏ ਕੋਈ ਸਾਧ ਸੰਗਤ ਘਰ ਦੇ ਇਕਾਂਤ ਵਿੱਚ ਕਮਰਾ ਕੋਈ ਲੱਭ ਲੈਂਦਾ ਏ ਕੋਈ ਵੇਖਦਾ ਸਮਾਂ ਤੇ ਕਿਸੇ ਬਾਗ ਵਿੱਚ ਜਾ ਕੇ ਬੈਠ ਜਾਂਦਾ ਸਾਧ ਸੰਗਤ ਜਿਵੇਂ ਵੀ ਕੋਈ ਕਰਦਾ ਕਹਿੰਦੇ ਇਹ ਸਵਾਲ ਨਹੀਂ ਸਵਾਲ ਸਤਿਗੁਰਾਂ ਨੇ ਇਹ ਉਠਾਇਆ ਏ ਕਹਿੰਦੇ ਸਿਮਰਨ ਕਰਨ ਵਾਲਿਆ ਤੇਰੇ ਅੰਦਰ ਇੱਕ ਤਾਂ ਪ੍ਰੇਮ ਚਾਹੀਦਾ ਹੈ ਜੇ ਪ੍ਰੇਮ ਨਹੀਂ ਨਾ ਕਰੇਗਾ ਇਹ ਤੇਰੀ ਮੰਜ਼ਿਲ ਦੂਰ ਕੰਦੇ ਤੁਰੇ ਜਾਏਗੀ ਜਿਸ ਕਰਦੇ ਅੰਦਰ ਪਿਆਰ ਨਹੀਂ ਪਿਆਰਿਓ ਉਹ ਸੌ ਕਦਮ ਉੱਟੇ ਤੇ ਇੱਕ ਨਹੀਂ ਜੇ ਬਣਦਾ ਜੇ ਪਿਆਰ ਅੰਦਰ ਰੱਖ ਕੇ ਤੁਰੇਗਾ ਇੱਕ ਕਦਮ ਤੇ ਉੱਟੇਗਾ ਸਤਿਗੁਰੂ ਕਰੋੜ ਕਦਮ ਉਹਦਾ ਬਣਾ ਕੇ ਨੇੜੇ ਕਰਦੇ ਨੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਇ ਚਰਨ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ ਹੈ ਪ੍ਰੇਮ ਤੋਂ ਬਿਨਾਂ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਕੋਈ ਸਫ਼ਰ ਕਰ ਸਕਿਆ ਰੱਬ ਨੂੰ ਭੁੰਦਾ ਹੀ ਕੇਵਲ ਪ੍ਰੇਮ ਹੈ ਕਲਗੀਆਂ ਵਾਲੇ ਪਿਤਾ ਮਹਾਰਾਜ ਸਵਾਈਆਂ ਦੇ ਅੰਦਰ ਬਚਨ ਕਰਦੇ ਨੇ ਨਾ ਸਾਹਿਬ ਕਹਿੰਦੇ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨ ਕੀ ਪ੍ਰਭ ਪਾਇਓ ਦਸਮ ਪਿਤਾ ਨੇ ਇੱਕ ਹੋਰ ਬਚਨ ਕਿਹਾ ਜੇ ਜਾਤ ਸਾਹਿਬ ਜੀ ਦੇ ਅੰਦਰ ਕਹਿੰਦੇ ਰੱਬ ਨੂੰ ਮਿਲਣਾ ਹੋਵੇ ਤੇ ਮਿਲੀ ਦਾ ਉੱਚੇ ਜਿੱਥੇ ਇੱਕੋ ਜਿਹੇ ਸੁਭਾਅ ਹੋਣ ਜਿੱਥੇ ਸੁਭਾਅ ਨਾ ਰਹਿਣ ਉੱਚੇ ਲੜਾਈ ਝਗੜਾ ਤੇ ਹੋ ਸਕਦਾ ਹੈ ਕਦੇ ਮਿਲਾਪ ਨਹੀਂ ਮਿਲਾਪ ਹੁੰਦਾ ਹੈ ਸੁਭਾਅ ਇੱਕ ਬਣਨ ਵਿਚਾਰਾਂ ਇੱਕ ਹੋਣ ਤੇ ਆਖਿਆ ਜੀ ਰੱਬ ਦਾ ਕੀ ਸੁਭਾਅ ਹੈ ਕਹਿੰਦੇ ਉਹ ਪਿਆਰ ਸਵਰੂਪ ਹੈ ਜਤਰ ਤਤਰ ਦਿਸਾ ਵਿਸਾ ਹੋਏ ਪਹਿਲੇ ਅਨੁਰਾਗ ਅਨੁਰਾਗ ਨਾਲ ਸੁਣਦਾ ਪਿਆਰ ਉਹ ਜਿੱਥੇ ਕਿੱਥੇ ਵੀ ਹਰ ਦਿਸ਼ਾ ਦੇ ਅੰਦਰ ਪਿਆਰ ਸਰੂਪ ਬਣ ਕੇ ਉਹ ਫੈਲਿਆ ਤੇ ਜੇ ਸਾਡੇ ਅੰਦਰ ਪਿਆਰ ਨਾ ਹੋਵੇ ਤਾਂ ਕਿਵੇਂ ਮਿਲੇਗਾ ਲੱਕੜ ਚ ਅੱਗ ਹੈ ਨਾ ਉਸ ਅੱਗ ਨੂੰ ਪੈਦਾ ਕਰਨ ਲਈ ਉਹਦੇ ਵਿੱਚ ਜਿਹੜੇ ਲੋਕੀ ਹੈ ਪਿਆਰੋ ਪਾਣੀ ਪਾਓ ਉਹ ਨਹੀਂ ਬਲਣਾ ਨਹੀਂ ਨਿਕਲਣਾ ਦੁੱਧ ਪਾਓ ਮੱਖਣ ਪਾਓ ਲੱਸੀ ਪਾਓ ਮਿੱਟੀ ਪਾਓ ਉਹਨੇ ਪ੍ਰਗਟ ਨਹੀਂ ਹੋਣਾ ਅੱਗ ਉਦੋਂ ਪ੍ਰਗਟ ਹੋਏਗੀ ਲੱਕੜ ਚੋਂ ਜਦੋਂ ਉਹਦੇ ਵਰਗੀ ਅੱਗ ਦਾ ਤੁਸੀਂ ਬਾਹਰੋਂ ਪ੍ਰਬੰਧ ਕਰੋਗੇ ਚਾਹੇ ਦੋ ਪੱਥਰਾਂ ਨੂੰ ਰਗੜ ਕੇ ਪੈਦਾ ਕਰ ਲਓ ਚਾਹੇ ਡੱਬੀ ਮਾਰਸ ਦੀ ਤੀਲੀ ਨੂੰ ਰਗੜਾ ਲਾ ਕੇ ਪੈਦਾ ਕਰ ਲਓ ਦੋ ਬਾਂਸ ਰਗੜ ਜਾਣ ਉਹਦੇ ਚ ਪੈਦਾ ਹੋ ਜਾਣ ਪਰ ਅੰਦਰਲੀ ਅੱਗ ਵਰਗੀ ਬਾਹਰਲੀ ਅੱਗ ਜਦੋਂ ਛੋਏਗੀ ਫਿਰ ਅੰਦਰਲੀ ਪ੍ਰਗਟ ਹੋਏਗੀ ਗੁਰੂ ਸਵਾਰਿਓ ਧਿਆਨ ਕਰਨਾ ਇਸੇ ਤਰ੍ਹਾਂ ਤੁਸੀਂ ਦੁੱਧ ਵਿੱਚੋਂ ਵੇਖੋਗੇ ਨਾ ਜੇਕਰ ਕਿਸੇ ਨੇ ਮੱਖਣ ਪੈਦਾ ਕਰਨਾ ਖੱਟਾ ਬਣਾਉਣਾ ਹੈ ਲੱਸੀ ਬਣਾਉਣੀ ਹੈ ਤੇ ਉਹਦੇ ਵਰਤਾ ਹੀ ਤੁਸੀਂ ਵੇਖਦੇ ਹੋ ਨਾ ਖੱਟਾ ਹੀ ਲਾਈਏ ਤੇ ਤਾਂ ਹੀ ਇਹ ਸਾਰਾ ਕੁਝ ਬਣਦਾ ਹੈ ਉਹਦੇ ਵਰਗਾ ਬਿਲਕੁਲ ਇਸੇ ਤਰ੍ਹਾਂ ਨਿਰੰਕਾਰ ਪਿਆਰ ਸਰੂਪ ਹੈ ਨਿਰੰਕਾਰ ਸਾਧ ਸੰਗਤ ਅੰਦਰ ਉਹ ਨਾਮ ਦੇ ਰੂਪ ਅੰਦਰ ਹੀ ਜੰਮਿਆ ਸਤਿਗੁਰਾਂ ਨੇ ਉਹ ਨਾਮ ਸਾਨੂੰ ਦਿੱਤਾ ਜੇ ਤੇ ਕਿਆ ਲੈ ਨਾਲ ਕਿਆ ਨੇ ਉਹ ਪਿਆਰ ਸਰੂਪ ਏ ਜੇ ਪਿਆਰ ਤੇ ਨਾਮ ਦੋਨੋਂ ਜੋੜ ਕੇ ਜਪਾਂਗੇ ਉਹ ਨਾਮ ਹੀ ਉਹਨੂੰ ਪ੍ਰਗਟ ਕਰੇਗਾ ਹੋਰ ਕੋਈ ਤਰੀਕਾ ਨਹੀਂ ਉਹਨੂੰ ਪ੍ਰਗਟ ਕਰੇਗਾ ਸਤਿਗੁਰੂ ਜੀ ਪਲ ਪਲ ਇਸ ਤੇ ਜ਼ੋਰ ਦਿੰਦੇ ਨੇ ਕਹਿੰਦੇ ਭਾਓ ਭਗਤ ਤਰ ਨੀਚ ਸਦਾਏ ਪ੍ਰੇਮ ਪਹਿਲਾਂ ਭਗਤੀ ਬਾਅਦ ਵਿੱਚ ਪ੍ਰੇਮ ਵਾਲੇ ਭਾਂਡੇ ਚ ਭਗਤੀ ਪਾਈਏ ਤਾਂ ਸਫਲ ਹੈ ਫਿਰ ਦੇਖੋ ਜਪਜੀ ਸਾਹਿਬ ਚ ਬਚਨ ਪੜ੍ਹੀ ਦੇ ਨਾ ਸਾਹਿਬ ਕਹਿੰਦੇ ਭਾਂਡਾ ਭਾਓ ਭਾਓ ਪ੍ਰੇਮ ਪ੍ਰੇਮ ਦਾ ਬਰਤਨ ਬਣਾ ਕੇ ਭਗਤੀ ਕਰੀਏ ਅੰਮ੍ਰਿਤ ਤਿਤ ਢਾਲ ਉਹਦੇ ਚ ਅੰਮ੍ਰਿਤ ਟਲੇਗਾ ਤੇ ਜੇ ਬੰਦਾ ਨਫ਼ਰਤ ਕਰੇ ਫਿਰ ਨਹੀਂ ਖੈਰ ਗੱਲ ਕਿਧਰੇ ਇੱਥੇ ਨਾ ਰੁਕੇ ਮੈਂ ਬੇਨਤੀ ਕਰ ਰਿਹਾ ਸਾਂ ਕੋਈ ਕਿਸੇ ਵੀ ਤਰੀਕੇ ਨਾਲ ਜਪਦਾ ਏ ਉਹ ਵਿਧੀ ਦੀ ਚਿੰਤਾ ਨਾ ਕਰਿਆ ਕਰੋ ਅੰਦਰ ਗੁਰੂ ਲਈ ਪਿਆਰ ਪੈਦਾ ਹੋਵੇ। ਪਰ ਇਸ ਤੋਂ ਅਗਲਾ ਵਚਨ ਇਹ ਵੇ 617 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਗ ਸੋਰਠ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਪ੍ਰਤੱਖ ਕਰੇ ਬਚਨ ਕਰਦੇ ਨੇ, ਕਹਿੰਦੇ ਉਦੋਂ ਸਾਡੇ ਅੰਦਰ ਕੀ ਖਿਆਲ ਚਾਹੀਦੇ ਨੇ, ਵੇਖਣਾ ਉਹ ਨਹੀਂ ਭੁਲਣਾ ਚਾਹੀਦਾ, ਉਹ ਕੀ ਖਿਆਲ ਨੇ। ਕਹਿੰਦੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਸਿਮਰਨ ਕਰਨ ਵਾਲੇ ਦੇ ਅੰਦਰੋਂ ਇਹ ਤਰਲਾ ਨਿਕਲੇ, ਦਾਤਾ ਮੈਂ ਨਹੀਂ ਛੱਡ ਸਕਦਾ, ਇਹਨਾਂ ਪੰਜਾਂ ਨੂੰ ਤੁਸੀਂ ਛਡਾ ਲਵੋ, ਇਹ ਪੀਤਰ ਤੇ ਇਨਕੋ ਡਾਰੋ, ਇਹ ਮੇਰੇ ਅੰਦਰੋਂ ਕੱਢ ਦਿਓ, ਆਪਨ ਨਿਕਟ ਬੁਲਾਵੋ। ਆਹ ਜਿਹੜੀ ਮੇਰੀ ਸੁਰਤੀ ਬਾਤ ਪਰ ਬਾਹਰ ਜਾਂਦੀ ਹੈ ਨਾ, ਇਹਨੂੰ ਖਿੱਚ ਕੇ ਆਪਣੇ ਕੋਲ ਬੁਲਾ ਲਓ ਜੀ, ਇਹ ਦੂਰ ਚਲੀ ਜਾਂਦੀ ਜੇ, ਕਿਰਪਾ ਕਰੋ ਮੇਰੇ ਤੇ ਇਹਨੂੰ ਆਪਣੇ ਕੋਲ ਬੁਲਾਓ। ਅਗਲੀਆਂ ਪੰਕਤੀਆਂ ਨੇ ਆਪਣੀ ਵਿਦ ਆਪ ਜਣਾਓ, ਵਿਦ ਵਿਧੀ ਜੁਗਤੀ, ਮੈਂ ਕਿਸੇ ਇੱਕ ਜੁਗਤੀ ਨਾਲ ਨਹੀਂ, ਤੁਸੀਂ ਮੈਨੂੰ ਜੁਗਤੀ ਉਹ ਦਿਓ ਜਿਹਦੇ ਨਾਲ ਮੈਂ ਤੇਰੇ ਚਰਨਾਂ ਦੇ ਨੇੜੇ ਹੋ ਸਕਾਂ ਤੇ ਵਿਕਾਰ ਮੇਰੇ ਅੰਦਰੋਂ ਨਿਕਲ ਜਾਣ। ਹਰ ਜਨ ਮੰਗਲ ਗਾਵੋ, ਵਾਹਿਗੁਰੂ ਦੇ ਮੈਂ ਗੁਣ ਗਾਉਂਦਾ ਰਹਿਣਾ ਰਹਾਓ। ਅੱਗੇ ਦੇਖ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ ਸਾਡੇ ਲਈ ਸਾਹਿਬ, ਕਹਿੰਦੇ ਨੇ ਜਦੋਂ ਅਸੀਂ ਵੱਖ ਵੱਖ ਢੰਗ ਤਰੀਕਿਆਂ ਨਾਲ ਜਪਾਂਗੇ, ਵੈਸੇ ਆਪਣੇ ਤੇ ਵੀ ਤੁਸੀਂ ਕਦੇ ਲਾ ਕੇ ਵੇਖ ਲਿਆ ਜੀ, ਜੇ ਕਿਹਾ ਜਾਵੇ 4 ਘੰਟੇ ਵਾਹਿਗੁਰੂ ਬੋਲ ਕੇ ਜਪਣਾ, ਕੋਈ ਜਪੇਗਾ ਥੱਕ ਜਾਵਾਂਗੇ 1.5 ਘੰਟੇ ਬਾਅਦ ਹੀ। ਅੱਜ ਅੰਮ੍ਰਿਤ ਵੇਲੇ ਵੀ ਸਤਿਗੁਰਾਂ ਨੇ ਮਿਹਰ ਕੀਤੀ ਸੀ ਨਾ, ਆਪ ਸੰਗਤਾਂ ਰਲ ਕੇ ਜਪ ਰਹੀਆਂ ਸੀ, 1.5 ਘੰਟੇ ਬਾਅਦ ਆਵਾਜ਼ ਮੱਧਮ ਹੋਣੀ ਸ਼ੁਰੂ ਹੋ ਗਈ, ਥੱਕ ਗਏ ਪਰ ਸਾਧ ਸੰਗਤ ਜਦੋਂ ਥੱਕ ਗਏ ਉਦੋਂ ਬਗੈਰ ਬੋਲੇ ਤੇ ਤੂੰ ਕਰੇ ਭਲਾ ਏ। ਸਾਧ ਸੰਗਤ ਕਈ ਵਾਰ ਕੀ ਭੈਣਾ ਮਨ ਜਦੋਂ ਚੁੱਪ ਕਰਕੇ ਕੋਈ ਵਾਹਿਗੁਰੂ ਕਰੇ ਸਵਾ ਹੀ ਦਿੰਦਾ ਏ, ਕਹਿੰਦਾ ਚੱਲ ਤੂੰ ਸੌਂ ਜਾ, ਪਤਾ ਉਹਦੀ ਲੱਗਦਾ ਜਦੋਂ ਨੀਂਦ ਆਵੇ ਤੇ ਸਤਿਗੁਰੂ ਜੀ ਤੇ ਗੁਰੂ ਪਿਆਰੇ ਕਹਿੰਦੇ ਉੱਚੀ ਬੋਲੋ, ਜਦੋਂ ਇਹ ਟਿਕਿਆ ਹੋਵੇ ਉਦੋਂ ਬੋਲਣ ਨੂੰ ਜੀ ਨਹੀਂ ਕਰੇਗਾ, ਉਦੋਂ ਕੋਈ ਹੋਰ ਬੋਲੇਗਾ, ਤੁਹਾਡਾ ਅੰਦਰ ਸਰੋਤਾ ਬਣ ਜਾਏਗਾ, ਤੁਹਾਡਾ ਕੋਈ ਅੰਗ ਬੋਲੀ ਦਾ ਬੋਲੇਗਾ ਨਹੀਂ, ਕੁਛ ਨਹੀਂ ਕਰੇਗਾ, ਉਹ ਕੌਣ ਆਵਾਜ਼ਾਂ ਦਿੰਦਾ ਏ, ਸਤਿਗੁਰੂ ਪਰਮੇਸ਼ਰ ਜਾਣੇ। ਮੈਂ ਬੇਨਤੀ ਕਰ ਰਿਹਾ ਸਾਂ ਬੱਚੇ ਨੇ, ਬਿਸਰ ਨਾ ਕੀ ਤਬ ਕੂ ਘੀਏ ਤੇ ਇਹ ਵਿਦ ਮਨ ਮੈਂ ਪਾਵੋ, ਇਹ ਅਰਦਾਸ ਏ ਵਾਹਿਗੁਰੂ ਮੈਨੂੰ ਇਹੋ ਜੀ ਵਿਧੀ ਚਾਹੀਦੀ ਏ, ਮੈਨੂੰ ਇੱਕ ਛਿੰਨ ਵੀ ਤੇਰਾ ਨਾਮ ਭੁੱਲੇ ਨਾ, ਇਹ ਵੇ ਸਭ ਤੋਂ ਉੱਚੀ ਤੇ ਸੋਹਣੀ ਵਿਧੀ, ਉਹ ਭੁੱਲੇ ਨਾ ਜਿਵੇਂ ਵੀ ਉਹ ਯਾਦ ਰਵੇ, ਕਿਉਂ ਜਦੋਂ ਤੇ ਸਾਡਾ ਇਸ ਨਾਲ ਪਿਆਰ ਨਹੀਂ ਹੁੰਦਾ ਉਦੋਂ ਤਾਂ ਸਾਨੂੰ ਨਾਮ ਚੇਤਾ ਕਰਨਾ ਔਖਾ ਏ ਨਾ, ਕੌਣ ਸਾਨੂੰ ਵਾਰ ਵਾਰ ਭੁੱਲਦਾ ਏ, ਪਰ ਜਦੋਂ ਕਿਸੇ ਦਾ ਪਿਆਰ ਪੈ ਜਾਵੇ ਉਦੋਂ ਸਾਧ ਸੰਗਤ ਉਹਨੇ ਇੱਕ ਛਿੰਨ ਵੀ ਭੁੱਲੇ, ਉਹ ਇੰਝ ਤੜਫਦਾ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਏ, ਉਦੋਂ ਉਹਦਾ ਪਿਆਰ ਏ, ਉਦੋਂ ਕਹਿੰਦਾ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ, ਇਹ ਔਖਾ ਏ ਜਦੋਂ ਉਹ ਭੁੱਲਦਾ ਏ ਉਦੋਂ ਮੌਤ ਕੋਈ ਲੱਗਦੀ ਏ, ਜਦੋਂ ਤੂੰ ਜਪਦੇ ਆ ਤੇ ਅੰਦਰ ਕੋਈ ਜਿਉਂਦਾ ਹੋ ਜਾਂਦਾ ਏ। ਸਤਸੰਗਿਓ ਮੈਂ ਅਗਲੀ ਗੱਲ ਕਰਨ ਤੋਂ ਪਹਿਲਾਂ ਚਾਹਾਂਗਾ ਇੱਕ ਵਾਰ ਆਪਣੇ ਚਿਰਦਿਆਂ ਦੇ ਅੰਦਰ ਆ ਜਾਓ, ਰਲ ਕੇ ਆਖੋ ਜੇ ਆਹ। ਕੀਤਾ ਬਚਨ ਇਹ ਖਜੂਰ ਕਹਿੰਦੇ ਕੋਟ ਪਰਾਗ ਸਮਾ ਕੇ ਕੰਡੋ ਅੰਤ ਵਿਧੀ ਸਮਝਾਓ। ਇਸ ਮਨ ਨੂੰ ਇੱਕ ਵਿਧੀ ਨਾਲ ਸਮਝਾਇਆ ਜਾ ਨਹੀਂ ਸਕਦਾ, ਪਿਆਰੇ ਇਹਨੂੰ ਅਨੇਕਾਂ ਵਿਧੀਆਂ ਨਾਲ ਕਿਧਰੇ ਕੱਲਿਆਂ ਨਿਕਲਿਓ ਕਰਨਾ, ਕਿਧਰੇ ਸੰਗਤ ਵਿੱਚ ਆ ਕੇ ਕੀਰਤਨ ਕਥਾ ਸੁਣਨਾ, ਕਿਧਰੇ ਲੰਗਰਾਂ ਦੀ ਸੇਵਾ ਕਰਨੀਆਂ, ਇਹ ਸਾਰਾ ਕੁਝ ਇਹ ਵਿਧੀਆਂ ਬਣ ਗਈਆਂ ਨੇ ਇਸ ਮਨ ਨੂੰ ਟਿਕਾਉਣ ਲਈ। ਤੇ ਤੁਸੀਂ ਕਦੇ ਅਮਲੀ ਤੌਰ ਤੇ ਵੇਖਿਆ ਮੇਰੇ ਤਾਂ ਨਹੀਂ ਪਰ ਤੁਹਾਡੇ ਕੋਲ ਤਾਂ ਗੁਰੂ ਦੀਆਂ ਬਖਸ਼ਾਂ ਨੇ ਨਾ, ਜਿਹੜਾ ਆਦਮੀ ਸੇਵਾ ਕਰਦਾ ਹੋਏਗਾ ਪਿਆਰੇ ਉਹਨੂੰ ਮਨ ਦੇ ਟਿਕਾਓ ਵਿੱਚ ਬੜੀ ਛੇਤੀ ਸਫਲਤਾ ਮਿਲਦੀ ਹੈ। ਵਿਧੀ ਹੁੰਦੀ ਨਾ ਉਹ ਨਾਲ ਉਹਦੇ ਮਦਦ ਦੇ ਕੋਈ ਸੰਗਤ ਕਰਦਾ ਏ ਉਹ ਵੇਖ ਸਕਦਾ ਇਕਦਮ ਕਿਵੇਂ ਉਸ ਨੂੰ ਇਸ ਕੰਮ ਦੇ ਅੰਦਰ ਮਦਦ ਮਿਲੀ ਏ। ਸਾਹਿਬ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਦੇ ਬੱਚੇ ਨੇ ਕੋਟ ਪਰਾਧ ਪਾਪ ਬੜੇ ਕੀਤੇ ਨੇ, ਉਹ ਅੰਦਰੋਂ ਪਿਆਰੇ ਸਾਰੇ ਪੈਦਾ ਹੁੰਦੇ। ਸਾਹਿਬ ਕਹਿੰਦੇ ਨੇ ਤੁਸੀਂ ਆਪ ਵੱਖਰੀ ਵੱਖਰੀ ਵਿਧੀਆਂ ਰਾਹੀਂ ਇਸ ਮਨ ਦੇ ਅੰਦਰੋਂ ਉਹ ਦੂਰ ਕਰਨੀਆਂ ਨੇ। ਹਮ ਅਗਿਆਨ ਅਲਗ ਮਤ ਚੋਰੀ ਤੁਮ ਆਪਣ ਬਿਰਧ ਰਕਾਵੋ। ਵਾਹਿਗੁਰੂ ਜੀ ਤਸਲੀਨਾ ਆਪ ਵੀ ਆਪਣੇ ਬਿਰਧ ਦੀ ਲਾਤ ਰੱਖਿਆ ਜੀ, ਮੇਰੇ ਤੋਂ ਨਹੀਂ ਜੀ ਅੰਦਰ ਟਿਕਣਾ, ਤੁਸੀਂ ਟਿਕਾਇਆ ਜੇ ਸਾਧ ਸੰਗਤ ਔਖਾਏ। ਸੱਜਣ ਨੇ ਇੱਕ ਭਾਈ ਵੀਰ ਸਿੰਘ ਸਾਹਿਬ ਜੀ ਦੇ ਜਿਹੜੇ ਜੀਵਨ ਚ ਇੱਕ ਘਟਨਾ ਵਾਪਰੀ ਉਹਦਾ ਜ਼ਿਕਰ ਕੀਤਾ, ਕਹਿੰਦੇ ਉਹਨੂੰ ਜਰਾ ਖੁਲਾਸਾ ਕਰਿਆ ਜੇ। ਭਾਈ ਵੀਰ ਸਿੰਘ ਦੀ ਛੋਟੀ ਉਮਰ ਸਨ, 9 ਸਾਲ ਦੇ, ਜਦੋਂ ਸਤਿਗੁਰੂ ਨੇ ਨਾਮ ਦਾ ਰੰਗ ਅੰਦਰ ਝਾੜ ਦਿੱਤਾ ਸੀ। ਪਿਆਰਿਓ ਇਹ ਵਿਸ਼ਾ ਕੁਝ ਇਹੋ ਜਿਹਾ ਹੁੰਦਾ ਏ ਜਿੰਨਾ ਚਿਰ ਖੁਦ ਅੰਤਰਮੁਖੀ ਨਾ ਹੋਈਏ, ਨਾਮ ਦੇ ਰਸਤੇ ਤੇ ਨਾ ਤੁਰੀਏ, ਉਹਨਾਂ ਚਿਰ ਇਸ ਗੱਲ ਦਾ ਕੁਛ ਬਹੁਤਾ ਲਾਭ ਜਨ ਹੁੰਦਾ। ਪਤਾ ਨਹੀਂ ਲੱਗਦਾ ਕਿ ਕੀ ਗੱਲ ਚੱਲ ਰਹੀ ਏ, ਸਤਿਗੁਰੂ ਇਹਦੇ ਤੇ ਕਿਉਂ ਜ਼ੋਰ ਦਿੰਦੇ ਨੇ। ਸਤਿਗੁਰੂ ਜਿਨ੍ਹਾਂ ਤੇ ਕਿਰਪਾ ਕਰੇ ਉਹ ਹੀ ਜਪ ਸਕਦਾ, ਕਰ ਆਦਮੀ ਨਹੀਂ ਸੇ ਸਿਮਰੈ ਜਿਨ ਆਪ ਸਿਮਰਾਏ। ਸਾਰੇ ਨੇ ਸਾਰਿਆਂ ਨੇ ਤਾਂ ਸਾਹਿਬ ਕਹਿੰਦੇ ਨੇ ਤੇਰੀ ਅਨੰਤ ਕਰੇ ਕਰ ਪੂਜਾ ਜੀ। ਪੂਜਾ ਕਰਨ ਵਾਲੇ ਅਨੇਕਾਂ ਹੋ ਸਕਦੇ ਨੇ, ਜਪਣ ਵਾਲੇ ਅਨੇਕਾਂ ਨਹੀਂ ਹੁੰਦੇ। ਉਹ ਜੇ ਜਪਦੇ ਨੇ ਪਿਆਰੇ ਉਹਨਾਂ ਦੀ ਗਿਣਤੀ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਵੇਂ ਬਹੁਤ ਹੁੰਦੀ ਏ, ਪਰ ਉਹਨਾਂ ਦੀ ਗਿਣਤੀ ਹਮੇਸ਼ਾ ਘੱਟ ਰਹੀ ਏ। ਕਿਉਂ? ਦਾਜਰਾ ਮੂਲੀਆਂ ਦੇ ਵਪਾਰੀ ਹਰ ਪਿਆਰੇ ਬਾਜ਼ਾਰ ਚੋਂ ਮਿਲਣਗੇ, ਮੋਤੀਆਂ ਦੇ ਵਪਾਰੀ ਵਿਰਲੇ ਵਿਰਲੇ ਹੋਇਆ ਕਰਦੇ ਨੇ। ਰਤਨਾਂ ਦੇ ਦਾਤ ਹਰ ਆਦਮੀ ਨਹੀਂ ਹੁੰਦਾ, ਨਾਮ ਦਾ ਦਾਤ ਵੀ ਸਾਰੇ ਸਿੱਖ ਨਹੀਂ ਸਾਰੇ ਇਨਸਾਨ ਨਹੀਂ ਹੋ ਸਕਦੇ। ਪਵਿਰਲੇ ਦੇ ਜਿਹੜੇ ਇਹਨਾਂ ਰਾਹਾਂ ਨੂੰ ਪਿਆਰ ਕਰਦੇ ਨੇ। ਮੈਂ ਬੇਨਤੀ ਕਰ ਰਿਹਾ ਸਾਂ ਭਾਈ ਵੀਰ ਸਿੰਘ ਜੀ ਛੋਟੀ ਉਮਰ ਚ ਰੰਗ ਲੱਗ ਗਿਆ ਉਹਨਾਂ ਨੂੰ, ਕਿਉਂਕਿ ਅੰਮ੍ਰਿਤਸਰ ਰਹਿੰਦੇ ਸਨ, ਗੁਰੂ ਰਾਮਦਾਸ ਪਿਤਾ ਜੀ ਘਰ ਨਾਲ ਪਿਆਰ ਰਾਜਾ ਸੀ। ਉਹਨਾਂ ਨੇ ਨਾ ਅੰਮ੍ਰਿਤ ਵੇਲੇ ਜਦੋਂ ਰਾਤ ਨੂੰ ਦੁੱਧ ਨਾਲ ਸੇਵਾ ਹੁੰਦੀ ਏ ਉਦੋਂ ਸੇਵਾ ਕਰਨੀ, ਉਸ ਤੋਂ ਬਾਅਦ ਸਮਾਧੀ ਲਾ ਕੇ ਅੰਦਰ ਸੰਗਤ ਵਿੱਚ ਬਹਿ ਜਾਣਾ ਤੇ ਸਾਧ ਸੰਗਤ ਦਿਨ ਚੜ੍ਹੇ ਤੱਕ ਉੱਚੇ ਨੇਤਰ ਬੰਦ ਨੇ, ਕੰਨ ਨਾਲ ਕੀਰਤਨ ਸੁਣਦੇ ਨੇ, ਅੰਦਰ ਨਾਲ ਉਹ ਸਿਮਰਨ ਕਰਦੇ ਆਖੇ। ਜਿਹੜਾ ਨਹੀਂ ਤੁਰਿਆ ਚਰਾ ਤੇ ਉਹ ਤਾਂ ਦਵੇ ਜਾਣਾ, ਇੱਕੋ ਵਕਤ ਦੋ ਕੰਮ ਕਿਵੇਂ ਹੋ ਸਕਦੇ? ਵਾਕਿਆ ਹੀ ਉਹਦੇ ਲਈ ਹੋ ਸਕਦੇ, ਪਰ ਜਿਨ੍ਹਾਂ ਤੋਂ ਸਤਿਗੁਰੂ ਕਰਵਾਏ ਉਹ ਇੱਕੋ ਵਕਤ ਕਈ ਜਗ੍ਹਾ ਤੇ ਹੋ ਸਕਦੇ ਨੇ। ਰੱਬ ਦੇ ਘਰ ਲਈ ਕੁਝ ਅਸੰਭਵ ਨਹੀਂ ਹੈ। ਖੈਰ ਜਦੋਂ ਉਹ ਸਿਮਰਨ ਕਰਦੇ ਕਾਫੀ ਸਾਲ ਲੰਘੇ, ਪਰ ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਇਹ ਕਹਿਣਾ ਬਹੁਤ ਸੌਖਾ, ਮੈਂ ਗੁਰੂ ਮੰਨਣਾ ਵਾ, ਬਹੁਤ ਸੌਖਾ। ਕਿਹੜਾ ਜ਼ੋਰ ਲੱਗਦਾ, ਮੈਂ ਬਾਹਰ ਜਾ ਕੇ ਕਈ ਦੇਣਾ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਹੀ ਨਹੀਂ। ਪਰ ਮੰਨਣ ਵਾਲੇ ਪਿਆਰੂ ਕਹਾਣੀ ਕੁਝ ਹੋਰ ਹੁੰਦੀ ਹੈ। ਸਤਿਗੁਰੂ ਜੀ ਜਦੋਂ ਬਚਨ ਕਰਦੇ ਨੇ ਜਿਨ੍ਹਾਂ ਮੰਨਿਆ ਉਹਨਾਂ ਨੂੰ ਜਿੰਦੜੀਆਂ ਦਾਤ ਦਿਲਾਣੀਆਂ ਪਈਆਂ, ਉਹਨਾਂ ਨੂੰ ਤਨ ਮਨ ਧਨ ਕੁਰਬਾਨ ਕਰਨੇ ਪੈ ਗਏ। ਉਹਨਾਂ ਦੀ ਕਹਾਣੀ ਅਕਥ ਕਹਾਣੀ ਪ੍ਰੇਮ ਕੀ ਬਣਦੀ ਕੁਝ ਹੋਰ ਬੇਨਤੀ ਕਰ ਲੱਗਾ ਸਾਂ। ਸਾਹਿਬ ਕਹਿੰਦੇ ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਟ ਭਾਗੀ ਪਾਈਐ। ਸਾਧ ਸੰਗਤ ਸਤਿਗੁਰੂ ਕਹਿੰਦੇ ਨੇ ਇਸ ਰਾਹ ਤੇ ਜਿਹੜਾ ਵੀ ਅੱਜ ਤੱਕ ਤੁਰਿਆ ਤੇ ਕਾਮਯਾਬੀ ਉਹਨੂੰ ਹੋਈ, ਉਹਦੇ ਲਈ ਜਿੰਨਾ ਗੁਰੂ ਧਾਰਨ ਕਰਨਾ ਜ਼ਰੂਰੀ ਏ, ਜਪਣਾ ਜ਼ਰੂਰੀ ਏ, ਉਨਾ ਹੀ ਜ਼ਰੂਰੀ ਏ ਜਪਣ ਵਾਕੇ ਦੀ ਸੰਗਤ ਵਿੱਚ ਰਹਿ ਕੇ ਜਪਣਾ। ਇੱਕ ਵਾਰ ਨਹੀਂ, ਤੁਸੀਂ ਸੈਂਕੜੇ ਵਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਚੋਂ ਦਰਸ਼ਨ ਕਰੋਗੇ। ਸਿੱਧਾ ਨਹੀਂ ਕਹਿੰਦੇ, ਕਹਿੰਦੇ ਸੰਤ ਜਨਾ ਮਿਹਰ ਹਰਜਾ ਸਰਦਾਰ ਕੋ ਕੋਈ ਕਾਰਨ ਤਾਂ ਹੋਏਗਾ ਨਾ, ਇਸ ਘਟਨਾ ਤੋਂ ਸਮਝ ਪੈਗੀ। ਸਾਧ ਸੰਗਤ ਭਾਈ ਵੀਰ ਸਿੰਘ ਜੀ ਜਿਨ੍ਹਾਂ ਦੀ ਸੰਗਤ ਕਰਦੇ ਸਨ ਉਹਨਾਂ ਦਾ ਨਾਮ ਵੀ ਬਹੁਤਾ ਲੈਂਦੇ, ਉਹਨਾਂ ਨੂੰ ਦਾਤਾ ਜੀ ਕਹਿੰਦੇ। ਦਾਤਾ ਜਿਹੜਾ ਆਤਮਿਕ ਦਾਤਾ ਦੇ ਪਹਿਲੇ ਜਿਹੜਾ ਬਾਬਾ ਨੌਤ ਸਿੰਘ ਲਿਖਿਆ ਨੇ ਉਹ ਵੀ ਉਹਨਾਂ ਨੂੰ ਸਾਹਮਣੇ ਰੱਖ ਕੇ ਨਾਂ ਇੱਕ ਵਕਤਾ ਘੜਤਿਆ। ਉਹ ਦਾਤਾ ਜੀ ਹੁੰਦੇ ਕਹਿੰਦੇ ਜਦੋਂ ਬਹੁਤ ਪਰੇਸ਼ਾਨ ਜਾਂ ਕਈ ਵਾਰ ਮਨ ਉੱਕੜ ਜਾਣਾ, ਪਾਉਣਾ ਕੋਲ ਬਹਿਣਾ, ਹੱਥ ਨੂੰ ਪਕੜਨਾ, ਪੰਜਾਂ ਕੁ ਮਿੰਟਾਂ ਬਾਅਦ ਚਲੇ ਜਾਣਾ, ਇੰਝ ਲੱਗਣਾ ਜਿਵੇਂ ਖੋਲੇ ਫੁੱਲ ਹੋ ਗਏ, ਆਤਮਾ ਤੇ ਕੋਈ ਬੋਝ ਹੀ ਨਹੀਂ ਪੈ। ਇੱਕ ਵੱਖਰੀ ਦੁਨੀਆਂ ਤਾਂ ਹੀ ਕਹੀ ਜਾਏ ਜਦੋਂ ਕਿਸ ਰਾਹ ਤੇ ਤੁਰਦੇ ਆਮ ਦੁਨੀਆ ਤੇ ਉਹਨਾਂ ਨੂੰ ਬੋਰੇ ਕਹਿੰਦੀ ਹੈ। ਕਹਿੰਦੇ ਬੋਰਾ ਭੁਨ ਕੀ ਲੈ ਕੇ ਤੁਰ ਪਏ ਨੇ, ਗੱਲਾਂ ਹੀ ਹੋਰ ਨੇ, ਸੱਚਮੁੱਚ ਗੁਰੂ ਉਹਨਾਂ ਨੂੰ ਹੋਰ ਬਣਾ ਦਿੰਦਾ ਹੈ। ਇੱਕ ਮਹਾਂਪੁਰਸ਼ ਕੋਲ ਆ ਗਿਆ ਨੌਜਵਾਨ, ਉਹ ਕਹਿੰਦਾ ਜੀ ਸਤਿਗੁਰੂ ਜੀ ਕਹਿੰਦੇ ਨੇ ਵੀ ਜੋ ਨਾਮ ਜਪੇ ਉਹਨੂੰ ਲੋਕ ਬੋਰਾ ਕਹਿੰਦੇ ਨੇ, ਮੈਨੂੰ ਕਾਫੀ ਕਹਿਣ ਲੱਗ ਪਏ ਨੇ, ਸੱਚੀ ਮੁੱਚੀ ਮੈਂ ਲੱਗਦਾ ਬੋਰਾ ਹੋ ਗਿਆ ਵਾ। ਮਹਾਂਪੁਰਖ ਕਹਿੰਦੇ ਝੂਠ ਬੋਲਦਾ ਤੂੰ ਬੋਰਾ ਨਹੀਂ, ਅਜੇ ਕੋਈ ਦਿਨ ਰਾਤ ਜਪਦਾ ਸੀ, ਅੰਦਰੋਂ ਸ਼ਰਧਾ ਪਿਆਰ ਮੁਹੱਬਤ ਵਾਲਾ ਸੀ। ਉਹ ਬੜਾ ਹੈਰਾਨ ਵੀ ਸਾਰੀ ਦੁਨੀਆਂ ਮੈਨੂੰ ਕਮਲਾ ਕਹਿ ਕੇ ਇੱਧਰ ਉੱਧਰ ਟਾਲੀ ਜਾਂਦੀ, ਮੈਂ ਕਦੇ ਕਿਸੇ ਨੂੰ ਮਿੰਤਾ ਨਹੀਂ ਬੋਲਿਆ, ਹਰ ਹਲਾਲ ਦੀ ਕਮਾਈ ਕਰਕੇ ਦਿਨ ਰਾਤ ਜਪਦਾ। ਮਹਾਂਪੁਰਸ਼ਾਂ ਨੇ ਇਕਦਮ ਹੀ ਠੁਕਰਾ ਦਿੱਤਾ ਵੀ ਤੂੰ ਬੋਰਾ ਨੇ, ਜਦੋਂ ਕਿ ਮੈਨੂੰ ਖੁਦ ਵੀ ਪਤਾ ਲੱਗਦਾ। ਕਈ ਵਾਰ ਸੜਕ ਦੇ ਕਿਨਾਰੇ ਖਲੋਤਾ, ਉੱਥੇ ਅੰਦਰ ਨੂੰ ਰਸ ਆਇਆ, ਉੱਥੇ ਖਲੋਤਾ ਰਹਿ ਜਾਂਦਾ ਵਾ। ਜੇ ਕਿਧਰੇ ਬੈਠਾ ਤੇ ਬੈਠੇ ਹੀ ਰੋਈ ਜਾਂਦਾ, ਪਤਾ ਨਹੀਂ ਲੱਗਦਾ। ਉਦੋਂ ਜਦੋਂ ਕੋਈ ਆ ਕੇ ਕਹਿੰਦਾ ਉੱਠ ਕੇ ਗਾਂਹ ਤੁਰਦਾ ਵਾ। ਪਰ ਇਹ ਮਹਾਂਪੁਰਸ਼ਾਂ ਨੇ ਕਿਉਂ ਕਹਿ ਦਿੱਤਾ? ਕਹਿਣ ਲੱਗੇ ਮਹਾਂਪੁਰਸ਼ੋ ਸੱਚੀ ਮੁੱਚੀ ਮੈਂ ਬੋਰਾ ਨਹੀਂ ਅਜੇ ਖੋਇਆ। ਕਿਉਂ ਨਹੀਂ ਖੋਇਆ? ਕਹਿੰਦੇ ਜਿਹੜੇ ਪਾਗਲ ਨੂੰ, ਜਿਹੜਾ ਪਾਗਲ ਬੋਰਾ ਹੋ ਜਾਵੇ ਉਹਨੂੰ ਖੁਦ ਨਹੀਂ ਪਤਾ ਹੁੰਦਾ ਕਿ ਮੈਂ ਪਾਗਲ ਹਾਂ। ਹੁਣ ਤਾਂ ਲੋਕ ਕਹਿੰਦੇ ਨੇ ਨਾ ਪਾਗਲ, ਤੈਨੂੰ ਤਾਂ ਪਤਾ ਹੈ ਵੀ ਤੂੰ ਕਹਿੰਦੇ ਕਿ ਮੈਂ ਬੋਰਾ ਹੋ ਗਿਆ। ਜਿਹੜੇ ਬੋਰੇ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ, ਉਹਨੂੰ ਦੁਨੀਆਂ ਦੀ ਆਵਾਜ਼ ਸੁਣਦੀ ਨਹੀਂ ਕਿ ਦੁਨੀਆਂ ਕੀ ਕਹਿੰਦੇ ਨੇ। ਜੇ ਸੁਣਦੀ ਉਹ ਬੋਰਾ ਥੋੜੀ ਹੋਏਗਾ। ਤਾਂ ਹੀ ਕਹਿੰਦੇ ਕਹਾਣੀ ਬੜੀ ਔਖੀ ਹੈ, ਪਰ ਇਹਦੇ ਚ ਆਨੰਦ ਤੇ ਦਾਤਾਂ ਵੀ ਓਨੀਆਂ ਵੱਡੀਆਂ ਨੇ। ਭਾਈ ਵੀਰ ਸਿੰਘ ਸਾਹਿਬ ਜਦੋਂ ਉੱਥੇ ਲਗਾਤਾਰ ਉਹ ਬੈਠਦੇ, ਅੰਦਰ ਨੇ ਟਿਕੇ ਰਹਿਣਾ, ਅਚਾਨਕ ਅੰਦਰ ਖਿਲ ਗਿਆ। ਅੱਗੇ ਅੰਦਰ ਸਿਮਰਨ ਹੁੰਦਾ ਸੀ, ਪਰ ਹੁਣ ਅੰਦਰ ਖਿਆਲ ਆਉਣੇ ਸ਼ੁਰੂ ਹੋ ਗਏ। ਹੁਣ ਕੀ ਕਰਾਂ? ਮਹਾਂਪੁਰਖਾਂ ਨੂੰ ਦੱਸਿਆ ਦਾਤਾ ਲੋਕ ਅੰਦਰ ਖਿੰਡ ਗਿਆ ਜੇ, ਉਹ ਜੁਗਤੀ ਦੱਸੋ। ਉਹ ਕਹਿਣ ਲੱਗੇ, ਉਹਨਾਂ ਨੇ ਆਪਣੇ ਢੰਗ ਨਾਲ ਝਾੜ ਪਾਈ, ਕਹਿਣ ਲੱਗੇ ਕਿੱਥੇ ਬੈਠ ਕੇ ਜਪਦਾ ਹੈ? ਹਰਿਮੰਦਰ ਸਾਹਿਬ। ਹੱਦ ਹੋ ਗਈ, ਤੂੰ ਹਰਿਮੰਦਰ ਸਾਹਿਬ ਮਾਤਾ ਧਾਰੀ ਆਦਮੀ, ਤੈਨੂੰ ਕਿਹਨੇ ਅਧਿਕਾਰ ਦਿੱਤਾ ਉੱਥੇ ਜਪਣ ਦਾ? ਉੱਥੇ ਕੀਰਤਨ ਹੁੰਦਾ ਹੈ, ਸੇਵਾ ਹੁੰਦੀ ਹੈ, ਨਾਮ ਤੂੰ ਥੋੜੀ ਜਪੀਦਾ, ਕਿੱਥੇ ਜਪਾਂ? ਕਹਿੰਦੇ ਕਿਸੇ ਬਾਗ ਵਿੱਚ ਚਲਾ ਜਾ। ਰਾਮ ਬਾਗ ਚਲੇ ਗਏ। 6 ਮਹੀਨੇ ਬੜਾ ਟਿਕਣਾ, ਅੰਦਰ ਨਮਸਕਾਰ ਕਰਕੇ ਅਭਿਆਸ ਉੱਚੇ ਕਰਨਾ, ਅਚਾਨਕ ਉੱਚੇ ਵੀ ਅੰਦਰ ਖਿੰਡ ਗਿਆ। ਫਿਰ ਆਏ ਕਹਿੰਦੇ ਜੀ ਹੁਣ ਉੱਚੇ ਵੀ ਅੰਦਰ ਖਿੰਡ ਗਿਆ, ਹੁਣ ਕੀ ਬਣੇ? ਕਹਿਣ ਲੱਗੇ ਕਿੱਥੇ ਬੈਠਦਾ ਹੈ? ਕਹਿਣ ਲੱਗੇ ਬਾਗ ਵਿੱਚ। ਮਹਾਂਪੁਰਖ ਉਹੀ ਹੈ, ਭਾਈ ਵੀਰ ਸਿੰਘ ਵੀ ਉਹੀ ਨੇ। ਜੁਗਤੀਆਂ ਕਹਿੰਦੇ ਇੱਕ ਕਦੇ ਹੋਈ ਨੀ ਸੱਤ ਦੀ ਜੁਗਤੀ। ਇਹ ਮਨ ਇੱਕ ਤਰ੍ਹਾਂ ਦਾ ਹੋਵੇ ਤੇ ਇੱਕ ਤਰ੍ਹਾਂ ਦੀ ਸਮਝ ਆਵੇ, ਤੁਸੀਂ ਇਹਨੂੰ ਇੱਕ ਚੀਜ਼ ਖਵਾਓ, ਉਸ ਵਕਤ ਹੀ ਇੱਕ ਦੂਸਰਾ ਢੰਗ ਅਪਣਾ ਲਏਗਾ। ਤੁਸੀਂ ਇੱਕ ਚੀਜ਼ ਛੱਡੋ, ਇਹਨੂੰ ਹੋਰ ਢੰਗ ਨਾਲ ਪਕੜ ਲਵੇਗਾ। ਤੇ ਸਤਿਗੁਰਾਂ ਨੇ ਨਾ ਬਾਣੀ ਦੇ ਅੰਦਰ ਤਾਂ ਹੀ ਸੈਂਕੜੇ ਵੱਖ ਵੱਖ ਜੁਗਤੀਆਂ ਰਹਿ ਦੱਸਿਆ, ਇਹਨੂੰ ਘੇਰੋ ਜਿਵੇਂ ਘਿਰਦਾ ਹੈ, ਇਹਨੂੰ ਨਿਕਲਣ ਨਹੀਂ ਦੇਣਾ। ਮਹਾਂਪੁਰਖ ਕਹਿੰਦੇ ਕਿੱਥੇ ਬੈਠਦੇ? ਕਹਿੰਦੇ ਬਾਗ ਵਿੱਚ। ਕਹਿਣ ਲੱਗੇ ਤੈਨੂੰ ਲਾਜ ਹੋਣੀ ਚਾਹੀਦੀ ਹੈ, ਸਿੱਖ ਦਾ ਪੁੱਤਰ ਹੋਵੇ, ਅੰਮ੍ਰਿਤਸਰ ਵਸਦਾ ਹੋਵੇ, ਲੋਕ ਦੁਨੀਆ ਪ੍ਰਦੇਸ਼ਾਂ ਵਿੱਚੋਂ ਆ ਕੇ ਹਰਿਮੰਦਰ ਸਾਹਿਬ ਦੀ ਚੜ੍ਹਨ ਧੂੜੀ ਲੈਣ, ਉਹ ਹਰਿਮੰਦਰ ਸਾਹਿਬ ਨੂੰ ਛੱਡ ਕੇ ਪ੍ਰਤਾਪ ਜਿੱਥੇ ਜਰੇ ਜਰੇ ਵਿੱਚ ਰੱਬ ਦੀ ਆਵਾਜ਼ ਆ ਰਹੀ ਹੈ, ਤੇ ਤੂੰ ਬਾਗਾਂ ਵਿੱਚ ਬੈਠ ਕੇ ਸਮਾਧੀਆਂ ਲਾਉਣਾ ਹੈ। ਸਤ ਬਚਨ ਫਿਰ ਆ ਗਿਆ, ਬੜਾ ਰਸ ਬਣ ਗਿਆ ਜੀਵਨ ਦੇ ਅੰਦਰ। ਪਰ 2 ਮਹੀਨੇ ਲਾ ਗਏ ਨਾ, ਜਦੋਂ ਮਹਾਂਪੁਰ ਕਹਿੰਦੇ ਵੀਰ ਸਿਆ ਤੂੰ ਮੈਨੂੰ ਪੁੱਛਿਆ ਹੀ ਨਹੀਂ ਸਵਾਲ, ਵੀ ਪਹਿਲਾਂ ਹਰਿਮੰਦਰ ਸਾਹਿਬ ਚੋਂ ਕੱਢਿਆ, ਸਾਡੇ ਵਰਗਾ ਹੁੰਦਾ ਤੇ ਉੱਥੇ ਪਕੜ ਕੇ ਬਹਿ ਗਿਆ, ਤੂੰ ਕਹਦਾ ਸਾਹਿਬ ਹੈ ਹਰਿਮੰਦਰ ਸਾਹਿਬ ਚੋਂ ਮੈਨੂੰ ਕੱਢ ਲਿਆ? ਕਿਉਂਕਿ ਸਾਡੀ ਸੋਚ ਹੀ ਉੱਥੇ ਖਲੋਤੀ ਹੁੰਦੀ ਹੈ, ਪਰ ਜਦੋਂ ਕਿਸ ਰਾਹ ਤੇ ਤੁਰਦਾ ਉਹਦੇ ਅੰਦਰ ਇਹ ਖਿਆਲ ਨਹੀਂ ਹੁੰਦੇ। ਉਹਨੂੰ ਪਤਾ ਹੈ ਗੁਰੂ ਸਾਹਿਬ ਤੇ ਗੁਰੂ ਦਾ ਪਿਆਰਾ ਮੈਨੂੰ ਜੋ ਕਹਿੰਦਾ ਮੇਰੇ ਭਲੇ ਵਿੱਚ ਕਹਿੰਦਾ ਹੈ। ਜਦੋਂ ਕਹਿਣ ਲੱਗੇ ਤੁਸੀਂ ਪੁੱਛਿਆ ਹੀ ਨਹੀਂ, ਬਾਗ ਵਿੱਚੋਂ ਉਠਾਇਆ ਤਾਂ ਨਹੀਂ ਪੁੱਛਿਆ? ਕਹਿਣ ਲੱਗੇ ਮੇਰੇ ਵੱਡਿਆਂ ਨੇ ਗੁਰੂ ਨਾਨਕ ਦੀ ਸਿੱਖੀ ਕਮਾਈਏ। ਮੇਰੇ ਨਾਨਾ ਜੀ ਯਾਨੀ ਖਜਾਰਾ ਸਿੰਘ ਜੀ, ਪਿਤਾ ਡਾਕਟਰ ਚਰਨ ਸਿੰਘ ਜੀ ਰੰਗੇ ਹੋਏ ਸਨ ਇਸ ਸਤਿਗੁਰੂ ਦੇ ਪਿਆਰ ਵਿੱਚ, ਅੰਦਰੋਂ ਬਹੁਤ ਕੁਝ ਇਹਨਾਂ ਕੋਲ ਸੀ ਨਾਮ ਧਨ ਕੱਟਾ। ਕਹਿੰਦਾ ਮੈਂ ਇੱਕੋ ਗੱਲ ਕਰੀਏ, ਕਦੇ ਵੀ ਸਤਿਗੁਰੂ ਤੇ ਸਾਧੂ ਦੇ ਬਚਨ ਤੇ ਨੰਨਾ ਨਹੀਂ ਪਾਣਾ, ਤੇ ਕਿਉਂ ਨਹੀਂ ਪੁੱਛਣਾ ਕਿ ਕਿਉਂ ਕਰਾਂ। ਇਹ ਕਿਉਂ ਕਦੋਂ ਹੁੰਦੀ? ਜਦੋਂ ਅੰਦਰ ਸ਼ਾਂਤ ਦਾ ਅਹੰਕਾਰ ਹੋਵੇ। ਅਸੀਂ ਚਾਹੁੰਦੇ ਹਾਂ ਰੱਬ ਨੂੰ ਮਿਲਣਾ, ਪਰ ਦੁਨੀਆ ਦੀ ਡੰਗੋਰੀ ਲੈ ਕੇ। ਸਤਿਗੁਰੂ ਕਹਿੰਦੇ ਗੁਰੂ ਦੀ ਡੰਗੋਰੀ ਲੈ, ਜੇ ਉਹਨੂੰ ਮਿਲਣਾ ਹੀ, ਉਹ ਰਾਹ ਹੋਰ ਨੇ। ਦੁਨੀਆ ਨੂੰ ਦੁਨੀਆ ਵਿੱਚ ਕਿਵੇਂ ਕਾਮਯਾਬ ਹੋਈ ਲੈ, ਉਹ ਪੁੱਛ ਰੱਬ ਦੇ ਘਰ ਗੁਰੂ ਨੂੰ ਪੁੱਛ ਕੇ ਤੁਰ। ਇਹਦੇ ਤੋਂ ਬਿਨਾਂ ਤੇ ਘਾਟੀ ਬਣਨੀ ਨੇ। ਜਦੋਂ ਕਹਿਣ ਲੱਗੇ ਜੀ ਮੈਨੂੰ ਸੱਤ ਬਚਨ ਕਿਆ ਸੀ, ਮੈਂ ਧਰ ਦਿੱਤਾ, ਮੈਂ ਸੁਖੀ ਵੀ ਹੋਇਆ। ਕਹਿਣ ਲੱਗੇ ਕਾਰਨ ਕੀ ਆਪ ਨੂੰ ਦੱਸੀਏ, ਅਸੀਂ ਕਿਉਂ ਹਰਿਮੰਦਰ ਸਾਹਿਬ ਚੋਂ ਹਟਾਇਆ, ਕਿਉਂ ਬਾਗ ਵਿੱਚ ਭੇਜਿਆ ਤੇ ਫਿਰ ਹਟਾਇਆ। ਕਹਿੰਦੇ ਜਦੋਂ ਕੋਈ ਨਾਮ ਜਪਦਾ ਏ, ਅੰਤਰ ਆਤਮੇ ਗੁਰੂ ਪਰਮੇਸ਼ਰ ਦੀ ਰੂਪਾਨੀ ਦੀ ਦੁਨੀਆ ਦੇ ਆਤਮਾ ਕੱਚੀਆਂ ਹੁੰਦੀਆਂ ਨੇ, ਰੱਬ ਦੇ ਪਿਆਰੇ ਵਿਖੜੇ ਹੁੰਦੇ ਨੇ ਤੇਰੇ ਅੰਦਰ ਨਾ। ਕਦੇ ਕਦੇ ਇਹ ਫੁਰਨਾ ਆਉਣ ਲੱਗ ਪਿਆ ਸੀ, ਸਾਰੇ ਬਜ਼ੁਰਗ ਬੈਠੇ ਨੇ ਹਰਿਮੰਦਰ ਸਾਹਿਬ ਅੰਦਰ, ਮੈਂ ਨੌਜਵਾਨਾਂ ਚੋਂ ਮੈਂ ਹੀ ਹਾਂ ਜਿਹੜਾ 6-6 ਘੰਟੇ ਮੈਂ ਇੱਥੇ ਬੈਠ ਕੇ ਨਾਮ ਜਪਦਾ ਹਾਂ। ਕਹਿੰਦੇ ਰੱਬ ਨੂੰ ਉਹ ਭਾਉਂਦਾ ਨਹੀਂ ਸੀ, ਉਹਨੇ ਰਸ ਖੋਹ ਲਿਆ ਅੰਦਰੋਂ, ਖਿਲਾ ਦਿੱਤਾ। ਤੇ ਇਹ ਉਹਨਾਂ ਜਿਹੜਾ ਗੁਰੂ ਨੂੰ ਫਿਕਰ ਹੋਵੇ ਉਹਨੇ ਖਿਲਾਣਗੇ ਨਾ। ਮਾਪੇ ਜਿਹੜੇ ਨੇ ਉਹਨਾਂ ਨੂੰ ਬੱਚਿਆਂ ਦਾ ਫਿਕਰ ਹੈ, ਇਕਦਮ ਟੋਕਣਗੇ ਹਟਾਣਗੇ। ਪਰ ਕਿਸੇ ਬਗਾਨੇ ਦੇ ਪੁੱਤ ਨੂੰ ਤੁਸੀਂ ਟੋਕਣ ਲਈ 100 ਵਾਰੀ ਸੋਚੋਗੇ, ਕਿਉਂਕਿ ਉਹਨੇ ਬੁਰਾ ਮਨਾਉਣਾ ਹੈ, ਤੁਸੀਂ ਉਹਨੂੰ ਕਹਿ ਨਹੀਂ ਸਕਦੇ। ਤੁਹਾਡਿਆਂ ਨੂੰ ਪੁੱਤ ਹੋਵੇ ਤੇ ਤੁਹਾਨੂੰ ਬਹੁਤ ਗੁੱਸਾ ਲੱਗਦਾ ਹੈ। ਜਿੱਥੇ ਆਪਣਾ ਤੋਵੇ ਮਹਾਂਪੁਰਖ ਤੇ ਸਤਿਗੁਰੂ ਨੂੰ ਚਿੰਤਾ ਏ ਕਿ ਆਪਣੇ ਨੇ ਇਹਨਾਂ ਨੂੰ ਤੋੜ ਲਿਜਾਣਾ, ਰਸਤੇ ਚ ਨਾ ਰਹਿਣ। ਕਹਿੰਦੇ ਅਹੰਕਾਰ ਆਇਆ ਰਸ ਉੱਠ ਤੇਰਾ ਟੁੱਟਾ, ਤੈਨੂੰ ਤਾਂ ਗੁਰੂ ਨੇ ਆਵਾਜ਼ ਦਿੱਤੀ ਸੀ ਤੇ ਮੈਂ ਤੈਨੂੰ ਹੁਕਮ ਕੀਤਾ ਸੀ ਬਾਗਾਂ ਚੱਲ, ਬਾਗ ਚ ਬੈਠ ਕੇ ਜੁੜਿਓ ਤੇ ਤੇਰੇ ਅੰਦਰ ਕਦੇ ਖਿਆਲ ਨਹੀਂ ਆਇਆ। 6 ਮਹੀਨਿਆਂ ਬਾਅਦ ਆਇਆ। ਲੋਕੀ ਐਵੇਂ ਹਰਿਮੰਦਰ ਸਾਹਿਬ ਬੈਠ ਕੇ ਜਪਦੇ ਨੇ, ਬਾਗਾਂ ਵਿੱਚ ਸੁਰਤੀ ਵੱਧ ਜੁੜਦੀ ਏ। ਬਸ ਉਦੋਂ ਰੱਬ ਨੇ ਉੱਥੋਂ ਬੋਲਿਆ, ਉਹ ਸਵਾਲ ਬਾਗ ਵਿੱਚ ਬੈਠਣ ਦਾ ਨਹੀਂ ਜਾਂ ਧਾਰਮਿਕ ਅਸਥਾਨ ਚ ਬੈਠਣ ਦਾ ਨਹੀਂ, ਸਵਾਲ ਹੈ ਤੇਰਾ ਅੰਦਰ ਕੀ ਕਰ ਰਿਹਾ ਹੈ। ਇਹ ਅੰਦਰੋਂ ਜਿੱਥੋਂ ਇਹ ਜਾਗੇ ਇੱਕਦਮ ਕਟਾ ਨਹੀਂ। ਤੁਸੀਂ ਵੇਖੋਗੇ ਰੱਬ ਦੇ ਪਿਆਰੇ ਜਿਹੜੇ ਸੁਚੇਤ ਨੇ ਨਾ, ਉਹ ਕਦੇ ਵੀ ਕਿਸੇ ਇੱਕ ਚੀਜ਼ ਨਾਲ ਨਹੀਂ ਜੁੜਨਗੇ। ਸੇਵਾ ਸਿਮਰਨ, ਸੇਵਾ ਕਰਨ ਵਾਲੇ ਨੂੰ ਜਿਹੜੀ ਮਿਲਦੇ ਕਹਿਣਗੇ ਠੀਕ ਹੈ ਧੰਨ ਭਾਗ, ਕਿਉਂਕਿ ਕਈ ਵਾਰ ਇਹ ਪਕੜ ਬਣਾ ਕੇ ਬਹਿ ਜਾਂਦੀ। ਸਿਮਰਨ ਵਾਲੇ ਕਦੇ ਇੱਕ ਢੰਗ ਨੂੰ ਨਹੀਂ, ਉਹਨੂੰ ਠੀਕ ਨਹੀਂ ਕਹਿਣ ਦਾ ਕੋਸ਼ਿਸ਼ ਕਰਨਗੇ। ਜਦੋਂ ਕੋਈ ਦੂਸਰਾ ਜਪੇ, ਜੇ ਅੰਦਰ ਖਿਆਲ ਆ ਰਹੇ ਨੇ ਵੀ ਇਹ ਠੀਕ ਨਹੀਂ, ਸਮਝੋ ਇੱਧਰ ਮੈਂ ਰਾਣੀ ਆਤਮ ਬੈਠ ਗਈ, ਇਹ ਦੂਸਰੇ ਲੋਕ ਗਲਤ ਸਾਬਤ ਕਰਨ ਲੱਗ ਪਈਏ। ਜਦੋਂ ਕਿ ਸਤਿਗੁਰਾਂ ਨੇ ਕੁਝ ਹੋਰ ਕਿਹਾ ਹੈ। ਸਤ ਸੰਗ, ਭਾਈ ਵੀਰ ਸਿੰਘ ਜੀ ਦੇ ਇਸ ਘਟਨਾ ਤੋਂ ਸਾਨੂੰ ਸਪਸ਼ਟ ਹੁੰਦਾ ਏ, ਜਦੋਂ ਜਪਦੇ ਆ ਅੰਦਰ ਕੀ ਕੁਝ ਵਰਤਦਾ ਏ, ਰੱਬ ਵੀ ਵੇਖ ਰਿਹਾ, ਗੁਰੂ ਵੀ ਵੇਖ ਰਿਹਾ ਤੇ ਗੁਰੂ ਦੇ ਪਿਆਰੇ ਵੀ ਵੇਖ ਰਹੇ ਨੇ। ਤੇ ਇਹ ਹੁਣ ਅੰਦਰ ਨੂੰ ਮਹਾਂਪੁਰਖ ਵੇਖੇਗਾ, ਤਾਂ ਹੀ ਸਤਿਗੁਰੂ ਕਹਿੰਦੇ ਦੀ ਸੰਗਤ ਵਿੱਚ ਰਹੋ, ਉਹਨੂੰ ਦੂਰ ਕਰੇ ਤਾਂ ਬੋਲ ਕੇ ਢੰਗ ਵੱਖਰੇ ਵੱਖਰੇ ਅਪਣਾਈ ਜਾਏਗਾ, ਉਹਨੂੰ ਕਹਿਣ ਦੀ ਲੋੜ ਨਹੀਂ ਖੁਲਾਸਾ ਕਰਨ ਦੀ। ਉਸ ਤਰ੍ਹਾਂ ਹੀ ਲਾਈ ਰੱਖਦਾ ਸਾਡੇ ਪੁਰਾਣ ਬਜ਼ੁਰਗ ਕੀ ਕਰਦੇ ਸਨ, 12-12 ਸਾਲ ਗੁਰੂ ਘਰਾਂ ਅੰਦਰ ਮਹਾਨ ਪੁਰਖਾਂ ਕੋਲ ਰਹੇ ਤੇ ਧਾਰਨਾ ਕਰਵਾਉਂਦੇ ਸਨ। ਇਹ ਕੰਮ ਮਹੀਨਿਆਂ ਵਿੱਚ ਵੀ ਹੋ ਸਕਦਾ ਹੈ ਨਾ, ਨਹੀਂ ਹੁੰਦਾ। ਸਾਧ ਸੰਗਤ, ਸਭ ਤੋਂ ਵੱਡਾ ਹੈ ਭਈ ਨਾਮ ਭੁੱਲੇ ਨਾ, ਪਰ ਨਾਮ ਜਦੋਂ ਕੋਈ ਜਪਦਾ ਏ, ਇੱਕ ਵਿਧੀ ਦੱਸੀ ਜੋ ਗੁਰੂ ਗ੍ਰੰਥ ਸਾਹਿਬ ਅੰਗਰੇਜ਼ ਤੋਂ ਅਗਲੀ ਵਿਧੀ ਬਾਰੇ, ਇੱਕ ਵਿਧੀ ਨਹੀਂ ਭਾਵ ਕਿ ਜਿਹੜੇ ਢੰਗ ਅਗਲੇ ਬਾਰੇ ਨੇ ਉਹ ਜ਼ਰੂਰ ਕਹਿਣਾ, ਉਸ ਤੋਂ ਪਹਿਲਾਂ ਆਪਾਂ ਰਲ ਕੇ ਫਿਰ ਅੰਦਰ ਨੂੰ ਜੋੜੀਏ। ਬਹੁਤ ਔਖਾ ਜੇ ਨਾਮ ਦੀ 45 ਵਿੱਚ ਗੱਲ ਕਰੋ, ਤੁਹਾਡਾ 10 ਵਾਰੀ ਉੱਠਣ ਨੂੰ ਜੀ ਕਰੇਗਾ। ਇਹ ਨਿਸ਼ਾਨੀਆਂ ਨੇ, ਕਿਸੇ ਦੇ ਵੱਸ ਨਹੀਂ ਪਰਤਾ ਕੇ, ਕਿਉਂਕਿ ਅੰਦਰ ਟਿਕ ਨਹੀਂ ਸਕਦਾ। ਤੇ ਜਿਹਦੇ ਤੇ ਸਾਈਂ ਦੀ ਕਿਰਪਾ ਹੋਵੇ, ਦੁਨੀਆਂ ਦੀ ਗੱਲ ਕਰੋ, ਉਹ ਮਿੰਟ ਚ ਉੱਠ ਕੇ ਤਾਲੇ ਪੈਣਗੇ ਕਿ ਚੱਲੀਏ। ਤੇ ਜਦੋਂ ਕੋਈ ਨਾਮ ਦੀ ਗੱਲ ਹੋਵੇ, ਪਿਆਰੇ ਸਾਰੀ ਸਾਰੀ ਰਾਤ ਵੀ ਉਹਨਾਂ ਨੂੰ ਚੇਤਾ ਵੀ ਨਹੀਂ ਪਾਏਗਾ। ਕਿਉਂਕਿ ਅੰਦਰੋਂ ਲਗਾਓ ਜਦ ਇਹਨਾਂ ਕੋਲ ਹੋਵੇ। ਸਤਿਗੁਰਾਂ ਨੇ ਕਿਹਾ ਏ ਵੱਡੀ ਗੱਲ ਚੇਤਾ ਰੱਖਣੀ ਉਹ ਵਿਸਰੇ ਨਾ। ਜਪਜੀ ਸਾਹਿਬ ਚ ਬਚਨ ਸਭਨਾ ਜੀਆਂ ਤਾਂ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਜਿਵੇਂ ਕਿ ਯਾਦ ਰਵੇ ਰਹਿ ਰਾਸ ਆਈ ਤੇ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਵਿਸਰਦਾ ਨੀ ਉਹਨਾਂ ਦੀ ਸ਼ਰਨ ਵਿੱਚ ਆਇਆ ਘਰ। ਪ੍ਰਣਤ ਨਾਨਕ ਤਿੰਨ ਕੀ ਸ਼ਰਨਾ ਜਿਨ ਤੂੰ ਨਾ ਹੀ ਵਿਸਰਿਆ। ਤੇ ਪੁੱਛਿਆ ਜੀ ਜੇ ਨਾ ਵਿਸਰੇ ਨਾਮ ਤੇ ਇਹ ਬੰਦੇ ਨੂੰ ਮੰਜ਼ਿਲ ਕਿਹੜੀ ਦਵਾਉਂਦਾ ਏ। ਸਾਹਿਬ ਕਹਿੰਦੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇ ਸ਼ਕਤੀਆਂ ਦੇ ਅੰਦਰ ਆਉਂਦੀਆਂ ਨੇ। ਤਾਂ ਹੀ ਸਤਿਗੁਰੂ ਜੀ ਸਾਨੂੰ ਆਖਦੇ ਨੇ ਇੱਕ ਅਰਦਾਸ ਹਮੇਸ਼ਾ ਕਰਦੇ ਰਹੇ ਕਿਹੜੀ ਕਰੋ ਜੀ ਵਿਸਰਨਾ ਸਮਝਾਇਆ ਨਹੀਂ ਜਾ ਸਕਦਾ। ਕੇਵਲ ਤੇ ਕੇਵਲ ਤਿਆਰੀ ਕਰ ਸਕਦੇ ਹਾਂ ਕਿ ਜਪਣ ਲਈ। ਗੁਰੂ ਸਾਹਿਬ ਜੀ ਨੇ ਇੱਥੇ ਦੋ ਮਹਾਂਪੁਰਸ਼ਾਂ ਦੇ ਨਾਲ ਧਰੂ ਦਾ ਤੇ ਪ੍ਰਹਿਲਾਦ ਦਾ ਨਾਮ ਲਿਆ ਜਿਵੇਂ ਉਹਨਾਂ ਜਪਿਆ। ਉਹਨਾਂ ਦੀ ਜੁਗਤੀ ਕੀ ਹੈ? ਧਰੂ ਜਦੋਂ ਉਹ ਰੱਬ ਨੂੰ ਜੁੜਿਆ ਹੀ ਨਾ ਤੇ ਜੁੜਨ ਦਾ ਤਾਰਨ ਕੀ ਬਣਿਆ ਏ। ਮਦਰੀ ਮਾਂ ਨੇ ਪਿਓ ਦੀ ਗੋਦ ਵਿੱਚੋਂ ਉਠਾ ਦਿੱਤਾ ਤੇ ਝਿੜਕਿਆ ਏ। ਵਾਪਸ ਆਇਆ ਆਪਣੀ ਮਾਂ ਕੋਲ। ਮਾਂ ਕਹਿੰਦਾ ਮਾਂ ਅੱਜ ਪਿਓ ਦੀ ਗੋਦ ਵਿੱਚੋਂ ਧੱਕਾ ਪੈ ਗਿਆ ਏ। ਭਰੀ ਸਭਾ ਚੋਂ ਨਿਰਾਦਰ ਹੋ ਗਿਆ ਏ। ਆਖਿਆ ਮੇਰਾ ਇਹ ਬਾਪ ਨੇ ਜਾਂ ਤੂੰ ਮੇਰੀ ਮਾਂ ਨੇ? ਬਾਪ ਫਿਰ ਵੱਲੋਂ ਧੱਕੇ ਕਿਉਂ ਪੈਂਦੇ ਨੇ? ਭਰੀਆਂ ਸਭਾ ਚ ਨਿਰਾਦਰ ਕਿਉਂ ਹੋ ਰਿਹਾ? ਮਾਂ ਸਿਆਣੀ ਸੀ, ਕਹਿਣ ਲੱਗੀ ਇਹ ਸਾਰਾ ਕੁਝ ਤਾਂ ਹੁੰਦਾ ਕਿਉਂਕਿ ਤੂੰ ਮੈਂ ਤੇਰੀ ਮਾਂ ਦੇ ਨਾਮ ਨਹੀਂ ਜਪਿਆ, ਨਾ ਜਪਣ ਕਰਕੇ ਧੱਕੇ ਪੈਂਦੇ ਨੇ। ਤੇ ਸੱਚਮੁੱਚ ਨਾਮ ਤੋਂ ਬਿਨਾਂ ਧੱਕੇ ਨੇ ਜ਼ਿੰਦਗੀ ਵਿੱਚ ਵੀ ਤੇ ਮਰਨ ਤੋਂ ਬਾਅਦ ਵੀ। ਤੇ ਜਦੋਂ ਕੋਈ ਨਾਮ ਜਪਦਾ ਧੱਕੇ ਮੁੱਕ ਜਾਂਦੇ ਨੇ। ਕਦੇ ਸਤਿਗੁਰੂ ਕੀ ਬਾਣੀ ਚੋਂ ਦਰਸ਼ਨ ਕਰੇ ਆ ਜੇ ਇਹਨਾਂ ਬਚਨਾਂ ਦੇ। ਜਦੋਂ ਭਗਤ ਜੀ ਦੇ ਮਾਂ ਨੇ ਆਖਿਆ ਕਿ ਨਾਮ ਤੋਂ ਬਿਨਾਂ, ਕਹਿੰਦੇ ਜੀ ਜਪੀਏ ਤੇ ਫਿਰ ਪਿਓ ਦੀ ਗੋਦ ਮਿਲੇਗੀ, ਨਿਰਾਦਰ ਨਹੀਂ ਹੋਏਗਾ, ਆਦਰ ਮਿਲੇਗਾ। ਕਹਿੰਦੇ ਤਾਂ, ਕਹਿੰਦੇ ਫਿਰ ਮਾਂ ਮੈਂ ਅੱਜ ਕੀ ਤੁਰਦਾ ਵਾਂ? ਮਾਂ ਕਹਿੰਦੇ ਪੁੱਤਰ ਵਿਸ਼ਵਾਸ ਨਾਲ ਤੁਰੇ, ਪਿਓ ਨਹੀਂ ਨਿਰੰਕਾਰ ਵੀ ਆਪਣੀ ਗੋਦ ਵਿੱਚ ਬਿਠਾਏਗਾ ਤੇ ਤੇਰੇ ਪਿਓ ਦੀ ਸਭਾ ਦੇ 500 ਮੈਂਬਰ ਅਦਬ ਨਹੀਂ ਕਰਨਗੇ, ਸਾਰੀ ਦੁਨੀਆ ਤੇਰੇ ਸਤਿਕਾਰ ਚ ਖਲੋ ਜਾਏਗੀ ਜੇਕਰ ਤੂੰ ਨਾਮ ਜਪੇ ਤਾਂ। ਧਰੂ ਨੇ ਸੁਣਦਿਆਂ ਸਾਰ ਉੱਤਰ ਪਿਆ ਹੈ ਤੇ ਅਜੇ 4 ਕਦਮ ਤੁਰਿਆ ਤੇ ਇਤਿਹਾਸ ਕਹਿੰਦਾ ਏ ਪਿਓ ਰਾਜੇ ਨੇ ਸੁਣਿਆ ਕਲਿਆ ਰਾਤਾ ਤੂੰ ਬਣ ਜਾ, ਵਾਪਸ ਆ ਜਾ, ਗੋਦ ਨੀ ਤੂੰ ਰਾਜ ਭਾਗ ਦਾ ਮਾਲਕ ਬਣ ਜਾ। ਪਰ ਕਹਿੰਦਾ ਨਹੀਂ, ਅਜੇ ਜਪਣ ਲਈ ਤੁਰਿਆ ਤੇ ਰਾਤ ਮਗਰ ਆ ਗਿਆ। ਹੈ ਜਪਾਂਗਾ ਤੇ ਕੋਈ ਕੀ ਮਿਲੇਗਾ ਇਹ ਜੁਗਤੀ ਹੈ ਸਾਡੇ ਲਈ ਕਾਹਦੀ ਪਹਿਲੀ ਗੱਲ ਸਾਨੂੰ ਇਹ ਮਿਲੀ ਗੁਰੂ ਮਾਂ ਜਦੋਂ ਕਹਿੰਦੀ ਹੈ ਨਾ ਭਾਈ ਨਾਮ ਤੋਂ ਬਿਨਾਂ ਧੱਕੇ ਜੇ ਤੇ ਨਾਮ ਜਪੀ ਅਦਰ ਸਤਕਾਰ ਕਹਿ ਇਹਨੂੰ ਸੁਣੀਏ ਪਿਆਰ ਨਾਲ ਜਿਵੇਂ ਉਸ ਦੀ ਮਾਂ ਨੇ ਕਿਹਾ ਤੇ ਧਰੂ ਜੀ ਤੁਰ ਪਏ ਸਲਾਹਾਂ ਵਿੱਚ ਨਹੀਂ ਪਏ ਅਜੇ 5 ਸਾਲ ਦੇ ਬੱਚੇ ਨੇ ਪਿਆਰੇ ਗੁਰੂ ਮਾਂ ਸਾਨੂੰ ਰੋਜ਼ ਕਹਿੰਦੀ ਹੈ ਕਈ ਵਾਰ 70 ਸਾਲ ਤੱਕ ਵੀ ਸਲਾਹ ਕਰਦੇ ਹਾਂ ਵੀ ਕਿਵੇਂ ਕੀਤਾ ਜਾਵੇ ਗੁਰੂ ਮਾਂ ਦਾ ਵਚਨ ਮੰਨੀਏ ਤੇ ਅਜੇ ਵੇਖ ਲਈਏ ਵੀ ਕੀ ਫਾਇਦਾ ਤੇ ਕੀ ਨੁਕਸਾਨ ਹੈ ਜਿਹੜੇ ਮਾਂ ਦਾ ਵਚਨ ਸੁਣਨ ਤੋਂ ਬਾਅਦ ਸਲਾਹਾਂ ਚ ਪੈ ਗਏ ਉਹ ਕੱਲ ਹੀ ਰਹਿ ਗਏ ਤੁਰੂ ਤੁਰ ਪਿਆ ਪਿਆਰੇ ਜਿਹੜਾ ਸਿੱਖ ਤੁਰੇਗਾ ਸਤਿਗੁਰੂ ਕਹਿਣ ਲੱਗੇ ਉਹਨੂੰ ਉਹਦੇ ਮਗਰ ਰਾਤ ਭਾਗ ਵੀ ਆਉਣਗੇ ਧਿਆਨ ਰੱਖਣਾ ਜਦੋਂ ਦੁਨੀਆਂ ਦੇ ਅਦਬ ਤੇ ਰਾਤ ਭਾਗ ਤੁਹਾਡੇ ਮਗਰ ਆਉਣ ਧਰੂ ਦੀ ਤਰ੍ਹਾਂ ਵਿਸ਼ਵਾਸ ਕਰਿਆ ਜੇ ਉੱਥੇ ਖਲੋ ਨਾ ਜਾਇਆ ਜੇ 4 ਕੋਟੀਆਂ ਆਉਂਦੀਆਂ ਨੇ ਪਾਰ ਕਰਦਿਆਂ ਮੁੜ ਕੇ ਗੁਰਦੁਆਰੇ ਛੁੱਟ ਜਾਂਦਾ ਹੈ ਤੇ ਜੇ ਆਏਗਾ ਤੇ ਹੁਕਮ ਕਰਨ ਆਏਗਾ ਮੈਂ ਗੁਰਦੁਆਰੇ ਵਾਲਿਆਂ ਨੂੰ ਤੁਹਾਡੀ ਮਦਦ ਦੇ ਕੇ ਆਵਾਂ ਪਿਆਰਿਓ ਇਹਦੇ ਤੋਂ ਵੱਡਾ ਪਰਮਾਤਮਾ ਹੋਰ ਕੀ ਹੋ ਸਕਦਾ ਹੈ ਬਿਰਤੀ ਸਤਿਗੁਰੂ ਕਹਿੰਦੇ ਨਹੀਂ ਪਿੱਛੇ ਆਉਣਗੀਆਂ ਰਿਧੀਆਂ ਸਦੀਆਂ ਉਧਰ ਨਾ ਵੇਖੀ ਜੇ ਧਰੂ ਦੀ ਤਰ੍ਹਾਂ ਅੱਗੇ ਤੁਰਿਆ ਜਾਏਗਾ ਉਹਦੀ ਅੱਜ ਤੱਕ ਦੁਨੀਆਂ ਸਤਿਕਾਰ ਕਰਦੀ ਤੇਰੀ ਵੀ ਮਹਿਮਾ ਸਾਰਾ ਜਹਾਨ ਕਰੇਗਾ ਦੂਸਰਾ ਬਚਨ ਭਗਤ ਪ੍ਰਹਿਲਾਦ ਜੀ ਦਾ ਜੇ ਭਗਤ ਪ੍ਰਹਿਲਾਦ ਜੀ ਦੇ ਇਹ ਦੱਸ ਰਹੇ ਨੇ ਮਾਂ ਪਿਓ ਵੀ ਵਿਰੋਧ ਕਰਦੇ ਨੇ ਕਹਿੰਦੇ ਰੱਬ ਨੂੰ ਛੱਡ ਦੇ ਹਾਕਮ ਵੀ ਕਰਦੇ ਨੇ ਵਿਦਵਾਨ ਵੀ ਕਰਦੇ ਨੇ ਪਰ ਪ੍ਰਹਿਲਾਦ ਬੋਲਦਾ ਹੀ ਨਹੀਂ ਕਹਿਣ ਲੱਗੇ ਜਦੋਂ ਜਪੋਗੇ ਸਾਰੀ ਦੁਨੀਆਂ ਤੁਹਾਡੀ ਦੁਸ਼ਮਣ ਬਣ ਕੇ ਤੁਹਾਨੂੰ ਤੋੜਨਾ ਚਾਹੇ ਪ੍ਰਹਿਲਾਦ ਦੀ ਤਰ੍ਹਾਂ ਆਪਣੇ ਅੰਦਰ ਨੂੰ ਅੜੋਲ ਰੱਖਣ ਤੇ ਜ਼ੋਰ ਦਿਓ ਇਹ ਕੋਈ ਵੱਡੀਆਂ ਗੱਲਾਂ ਨਹੀਂ ਵੀ ਕਿਹੜੇ ਢੰਗ ਨਾਲ ਕੋਈ ਜਪਦਾ ਹੈ ਵੱਡੀ ਗੱਲ ਹੈ ਅੰਦਰ ਧਰੂ ਵਾਂਗੂ ਵਿਸ਼ਵਾਸ ਨਾਲ ਤੁਰਿਆ ਰਹੇ ਪ੍ਰਹਿਲਾਦ ਵਾਂਗੂ ਦੁਨੀਆਂ ਦੇ ਦੁੱਖ ਆਉਣ ਤੇ ਡੋਲੇ ਨਾ ਅਡੋਲ ਖੋ ਕੇ ਜੇ ਲੱਗਾ ਰਹੇਗਾ ਸਾਰੀਆਂ ਵਿਰੋਧ ਕਰਨ ਵਾਲੀਆਂ ਤਾਕਤਾਂ ਆਪਣੇ ਆਪ ਹੀ ਰੱਬ ਖਤਮ ਕਰ ਦੇਗਾ ਤੇ ਬਚਾ ਲਿਆ ਜਿਵੇਂ ਪ੍ਰਹਿਲਾਦ ਨੂੰ ਉਵੇਂ ਆਪਣੇ ਪਿਆਰੇ ਨੂੰ ਉਹ ਹੱਥ ਦੇ ਕੇ ਬਚਾ ਦਿੰਦਾ ਹੈ ਵਿਸ਼ਾਲ ਮੇਰਾ ਸਤਿਗੁਰੂ ਮੇਰ ਕਰਨ ਅਸੀਂ ਜਪਨ ਤੇ ਜ਼ੋਰ ਦੇਈਏ ਸਤਿਗੁਰੂ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ ਹਰ ਪਲਕ ਮੁਖ ਪੂਜਲ ਹੋਏ ਕਹਿ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਕਿੰਨਾ ਚਿਰ ਜਪਣਾ ਏ ਸਤਿਗੁਰੂ ਜੀ ਆਖਦੇ ਲੈ ਸੁਣ ਇਹਦੇ ਬਾਰੇ ਵੀ ਤੂੰ ਇਹ ਜੇ ਸਮਾਂ ਪੁੱਛਣਾ ਚਾਹੁੰਦਾ ਏ ਤੇ ਫਿਰ ਇੰਜ ਕਰ ਤੂੰ ਨਾ ਨਾਮ ਗੋਬਿੰਦਤਾ ਸਦਾ ਲੀਜੈ ਅੰਤ ਵਿਸ਼ਵਾਸ ਤੱਕ ਤੂੰ ਜਪਣਾ ਤੂੰ ਕਿੰਨਾ ਤੂੰ ਇਹਦੇ ਚ ਕਾਮਯਾਬ ਬਣਨਾ ਏ ਉਹਨੀ ਉਹਨੀ ਅਰਦਾਸਾਂ ਕਰਦਾ ਰਹੋ ਤੁਰਿਆ ਰਹੋ ਸਤਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ ਜੀ ਸਾਨੂੰ ਹੋਰ ਵਧੇਰੇ ਚਾਵਾਂ ਨਾਲ ਜਪਾਉਣ ਜਪ ਕੇ ਹੀ ਅਸੀਂ ਸਤਿਗੁਰਾਂ ਦੀ ਖੁਸ਼ੀਆਂ ਲੈ ਸਕਦੇ ਹਾਂ 2-4 ਮਿੰਟ ਆਓ ਜੁੜੀਏ ਫਿਰ ਸਮਾਪਤੀ ਕਰਾਂਗੇ ਜੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਆਸਨ ਸੋਝੀ ਪਾਣ, ਆਪ ਹੀ ਸਾਡੇ ਕਿਰਦਿਆਂ ਦੇ ਅੰਦਰ ਆਪਣੇ ਚਰਨਾਂ ਦਾ ਨਾਮ ਤੇ ਬਾਣੀ ਦਾ ਪਿਆਰ ਸਤਿਗੁਰੂ ਪਾਣ, ਤਾਂ ਕਿ ਅਸੀਂ ਨਾਮ ਨਾਲ ਜੁੜ ਕੇ ਆਪਣਾ ਜੀਵਨ ਤੇ ਲੋਕ ਸੁਖੀਏ, ਪਰਲੋਕ ਸੁਖੇਲੇ। ਨਾਨਕ ਕਰ ਆਪੇ ਮਿਲਕ ਦੇ ਮਹਾਂਵਾਰ ਅਨੁਸਾਰ।